ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਪੰਜਵਾਂ ਵੱਡੀ ਵੱਡੀ ਰਾਜਨ ਅਰਧੀ ਮਨ ਤਾਕੀ ਤ੍ਰਿਸ਼ਨ ਨਾ ਬੀਜੀ ਲਪਟ ਰਹੀ ਮਾਲਾ ਰੰਗ ਮਾਤੀ ਲੋਚਨ ਕਸੀ ਨਾ ਸੂਜੀ ਵੱਡੀ ਵੱਡੀ ਰਾਜਨ ਅਰਧੀ ਮਨ ਤਾਕੀ ਤ੍ਰਿਸ਼ਨ ਨਾ ਬੀਜੀ ਲਪਟ ਰਹੀ ਮਾਲਾ ਰੰਗ ਮਾਤੀ ਲੋਚਨ ਕਸੀ ਨਾ ਸੂਜੀ ਦਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜੇ ਪਾਵਤ ਈਦਨ ਨਹੀਂ ਪ੍ਰਾਪਤ ਦਿਨ ਹਰ ਕਹਾ ਅਗਾਈ ਦਿਨ ਦਿਨ ਕਰਤ ਭੋਜਨ ਦੇ ਬਿੰਜਨ ਤਾਕੀ ਮਿਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਮਿਆਈ ਚਾਰ ਕੁੰਟਾ ਭੁੱਖਾ ਕਾਮ ਵੰਤ ਕਾਮੀ ਦੇ ਨਾਰੀ ਪਰ ਗ੍ਰਹ ਜੋ ਨਾ ਚੁੱਕੇ ਦਿਨ ਪ੍ਰਤ ਕਰੈ ਕਰੈ ਪਛ ਪਾਪੈ ਸੂਬ ਲੂਬ ਨਾ ਸੂਕੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਪਨਤੇ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਤੇ ਨਾਨਕ ਗੁਰ ਤੇ ਜਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਤਖਤ ਜਗਤ ਸ਼ਤਰ ਦੇ ਮਾਲਕ ਗਰੀਬ ਨਿਵਾਸ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸੱਚਖੰਡੀ ਸੰਗਤ ਦੇ ਅੰਦਰ ਗੁਰਦੁਆਰਾ ਦੀਵਾਨ ਵਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਮੁੱਚੀ ਕਾਇਨਾਤ ਦੇ ਲਈ ਤਪਦਿਆਂ ਹਿਰਦਿਆਂ ਨੂੰ ਠਾਰਨ ਵਾਲਾ ਸਰਵ ਸਾਂਝਾ ਉਪਦੇਸ਼ ਮੁੱਖ ਵਾਕ ਦੇ ਰੂਪ ਵਿੱਚ ਸਤਿਗੁਰਾਂ ਨੇ ਪ੍ਰਿਤ ਕੇ ਜੋ ਬਖਸ਼ਿਆ ਇਸ ਦੀ ਵਿਚਾਰ ਸਰਵਣ ਕਰਨ ਲਈ ਦੂਰੋਂ ਨੇੜੋਂ ਚੱਲ ਕੇ ਆਪ ਸੰਗਤਾਂ ਜਿੱਥੇ ਇੱਥੇ ਪੁੱਜੇ ਹੋ ਲਾਹਾ ਲੈ ਰਹੇ ਹੋ ਉੱਥੇ ਚੈਨਲ ਮਾਧਿਅਮ ਰਾਹੀਂ ਘਰਾਂ ਵਿੱਚ ਦੇਸ਼ ਵਿਦੇਸ਼ ਅੰਦਰ ਬੈਠ ਕੇ ਸਰਵਣ ਕਰ ਰਹੇ ਹੋ ਬਦਭਾਗੇ ਹੋ ਜਿੱਥੇ ਅੱਜ ਮੁੱਖ ਵਾਕ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਉੱਥੇ ਗੁਰੂ ਖਾਲਸਾ ਜੀ ਅੱਜ ਸੰਗਰਾਮ ਦਾ ਵੀ ਦਿਹਾੜਾ ਹੈ ਤੀਸਰਾ ਅੱਜ ਗੁਰੂ ਨਾਨਕ ਦਾ ਛੇਵਾਂ ਜਾਮਾ ਹੈ ਅਕਾਲ ਦੇ ਤਖ਼ਤ ਨੂੰ ਸਿਰਜਣ ਵਾਲੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਜੋਧੇ ਮਹਾਨ ਪਰਉਪਕਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਦਾ ਅੱਜ ਆਗਮਨ ਪੁਰਬ ਪ੍ਰਕਾਸ਼ ਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਆਪਣੀ ਸ਼ਰਧਾ ਭਾਵਨਾ ਅਨੁਸਾਰ ਗੁਰੂ ਕਾ ਪੁਰਬ ਮਨਾ ਰਹੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਜਦੋਂ ਆਪਾਂ ਵਿਚਾਰਦੇ ਹਾਂ, ਸਤਿਗੁਰੂ ਜੀ ਦਾ ਬਚਨ ਹੈ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਹਨੂੰ ਮੇਰਾ ਸਤਿਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੋਲ ਧਨ ਧਨ ਸੋ ਜਾਣਨੀ ਜਿਨ ਗੁਰੂ ਜਣਿਆ ਮਾਏ। ਉਹ ਭਾਗਾਂ ਵਾਲੀ ਧਰਤੀ ਕਿਹੜੀ ਜਿੱਥੇ ਮੇਰੇ ਸਤਿਗੁਰੂ ਜੀ ਨੇ ਅਵਤਾਰ ਧਾਰਿਆ, ਅਵਤਾਰ ਧਾਰਨ ਲਈ ਸਮੁੱਚੀ ਧਰਤੀ ਤੋਂ ਕਿਹੜੀ ਧਰਤੀ ਨੂੰ ਚੁਣਿਆ, ਉਹ ਪਵਿੱਤਰ ਕੁਲ ਕਿਹੜੀ ਹੈ ਜਿਸ ਕੁਲ ਵਿੱਚ ਅਵਤਾਰ ਧਾਰਿਆ, ਉਹ ਪਿਤਾ ਕੌਣ ਹੈ, ਧੰਨ ਸੁਲੱਖਣੀ ਕੁੱਖ ਕਿਹੜੀ ਹੈ, ਮਾਂ ਕਿਹੜੀ ਹੈ ਜਿਸ ਕੁੱਖ ਨੂੰ ਮਹਾਰਾਜ ਨੇ ਅਵਤਾਰ ਧਾਰਨ ਦਾ ਜ਼ਰੀਆ ਚੁਣਿਆ। ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਵਤਾਰ ਨੂੰ ਜਦੋਂ ਵਿਚਾਰਦੇ ਹਾਂ ਤਾਂ ਸਤਿਗੁਰੂ ਮਹਾਰਾਜ ਜੀ ਦੇ ਪਿਤਾ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਰਤ ਨਾਮ ਕੇ ਜਹਾਜ ਪ੍ਰਤੱਖ ਹਰੀ ਸਰੂਪ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਤਾ ਧੰਨ ਮਾਤਾ ਮਾਤਾ ਗੰਗਾ ਜੀ ਪਵਿੱਤਰ ਕੌਲ ਸੋਢ ਵੰਸ਼ ਸਤਿਗੁਰੂ ਮਹਾਰਾਜ ਨੇ ਅਵਤਾਰ ਧਾਰਿਆ। 1695 ਦੇ ਵਿੱਚ ਸਤਿਗੁਰੂ ਜੀ ਦਾ ਅਵਤਾਰ ਗੁਰੂ ਕੀ ਬਦਾਲੀ ਹੁੰਦਾ। ਤੁਸੀਂ ਸਾਰੀਆਂ ਸੰਗਤਾਂ ਇਤਿਹਾਸ ਤੇ ਵਾਕਫ ਹੋ ਕਿਵੇਂ ਸਤਿਗੁਰੂ ਮਹਾਰਾਜ ਜੀ ਦੇ ਤਾਇਆ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਮੁੱਢ ਕੋਈ ਪੰਚਮ ਪਾਤਸ਼ਾਹ ਦੇ ਨਾਲ ਈਰਖਾਲੂ ਸੁਭਾਅ ਰੱਖਦੇ ਸੀ, ਈਰਖਾ ਕਰਦੇ ਸੀ। ਜਿਸ ਵੇਲੇ ਸਤਿਗੁਰੂ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾਏ ਉਸ ਵੇਲੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਾਬਤ ਕੁਝ ਵਿਦਵਾਨ ਲਿਖਦੇ ਆ ਕਿ ਬਾਬੇ ਪ੍ਰਿਥੀ ਚੰਦ ਨੇ ਤੋਹਮਤ ਲਾਈ ਗੁਰੂ ਅਰਜਨ ਸਾਹਿਬ ਤੇ ਕਿ ਇਹਨਾਂ ਨੇ ਕੁਝ ਦੇਖ ਕੇ ਸਤਿਗੁਰੂ ਨੂੰ ਇਹ ਸੰਸਾਰ ਤੇ ਬਿਆਨਾ ਕਰਾ ਦਿੱਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਪਰ ਲਾਈ ਇਹ ਤੋਹਮਤ ਦਾ ਜਵਾਬ ਭੱਟਾ ਨੇ ਸਵਈਆਂ ਅੰਦਰ ਦਿੱਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮੁੱਢ ਕੇ ਜਦੋਂ ਈਰਖਾ ਚੱਲ ਰਹੀ ਹੈ, ਇੱਧਰ ਪ੍ਰਿਥੀ ਚੰਦ ਦੇ ਇੱਕ ਸਪੁੱਤਰ ਹੈ ਬਾਬਾ ਮਿਹਰਵਾਨ, ਭਾਵੇਂ ਧੰਨ ਮਾਤ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸ ਮਿਹਰਵਾਨ ਨੂੰ ਆਪਣੇ ਪੁੱਤਰਾਂ ਵਾਂਗੂ ਪਿਆਰ ਤੇ ਸਤਿਕਾਰ ਲਾਡ ਦਿੰਦੇ ਹੈ, ਪਰ ਬਾਬਾ ਪ੍ਰਿਥੀ ਚੰਦ ਮਨ ਵਿੱਚ ਖੋਟ ਰੱਖਦਾ। ਇੱਕ ਦਿਨ ਉਹ ਖੋਟ ਉਹ ਪਾਜ ਉੱਗੜ ਗਏ। ਸਤਿਗੁਰੂ ਮਹਾਰਾਜ ਦੇ ਘਰ ਵਿੱਚ ਸੰਗਤਾਂ ਵੱਲੋਂ ਭੇਟ ਕੀਤੇ ਹੋਏ ਵਿਸਾਲੇ ਮੌਸਮ ਨੂੰ ਮੁੱਖ ਰੱਖਦੇ ਆ ਮਾਤ ਗੰਗਾ ਜੀ ਨੇ ਸੁੱਕਣੇ ਪਵਾਏ ਹੈ। ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਸੰਗਤ ਜੀ ਉਹ ਵਿਸਾਲਿਆਂ ਨੂੰ ਦੇਖ ਕੇ ਸਾਰੇ ਵਾਲੇ ਉੱਠਦੀ ਹੈ। ਆਪਣੇ ਘਰ ਵਾਲੇ ਪ੍ਰਿਥੀ ਚੰਦ ਨੂੰ ਮਿਹਣਾ ਮਾਰਦੀ ਹੈ ਕਿ ਜੇ ਤੂੰ ਨਲਾਇਕ ਨਾ ਹੁੰਦਾ ਤੂੰ ਲਾਇਕ ਹੁੰਦਾ ਆਪਣੇ ਪਿਤਾ ਦੇ ਵਚਨ ਮੰਨਦਾ ਤਾਂ ਤੇਰੇ ਛੋਟੇ ਭਰਾ ਸ੍ਰੀ ਅਰਜਨ ਜੀ ਦੀ ਥਾਂ ਤੈਨੂੰ ਗੁਰਤਾ ਗੱਦੀ ਮਿਲਣੀ ਸੀ। ਅੱਜ ਤੂੰ ਗੁਰੂ ਹੁੰਦਾ ਤੇ ਅੱਜ ਗੁਰੂ ਘਰ ਦੇ ਵਿੱਚ ਜਿਹੜੇ ਪਦਾਰਥ ਹੈ ਧਾਨ ਹੈ ਆ ਸਾਡੇ ਸਾਹਮਣੇ ਕਿੰਨੇ ਸੋਹਣੇ ਆ ਇਹ ਗੁਰੂ ਅਰਜਨ ਜੀ ਦੇ ਘਰ ਵਿੱਚ ਨਹੀਂ ਆਪਣੇ ਘਰ ਵਿੱਚ ਹੋਣੀ ਸੀ। ਪਿਰਥੀ ਚੰਦ ਕਹਿਣ ਲੱਗਿਆ ਤੂੰ ਸਰਦੀ ਕਿਉਂ ਆ ਕਰਮਾਓ, ਕੀ ਹੋਇਆ ਜੇ ਮੈਨੂੰ ਗੁਰਤਾ ਗੱਦੀ ਨਹੀਂ ਮਿਲੀ। ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਕਿਹੜਾ ਪੁੱਤਰ ਹੈ, ਉਹਨਾਂ ਘਰ ਵਿੱਚ ਤਾਂ ਕੋਈ ਔਲਾਦ ਹੀ ਨਹੀਂ, ਚਾਰ ਪੰਜ ਸਾਲ ਹੋ ਚੁੱਕੇ ਸੀ ਵਿਆਹ ਨੂੰ, ਉਹਨਾਂ ਘਰ ਕਿਹੜਾ ਕੋਈ ਔਲਾਦ ਹੋਈ ਹੈ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਵਿੱਚ ਮੇਰੇ ਪੁੱਤਰ ਮਿਹਰਵਾਨ ਨੇ ਗੱਦੀ ਤੇ ਬੈਠਣਾ ਹੈ। ਇਹ ਗੁਰਕਰਮਾਂ ਦੀ ਜਿਹੜੀ ਨੌਕਰਾਣੀ ਹੈ ਸਤਿਗੁਰੂ ਮਹਾਰਾਜ ਜੀ ਦੇ ਘਰ ਦੀ ਦਾਸੀ ਦੇ ਕੋਲ ਕਿਤੇ ਬੈਠੀ ਹੈ ਤੇ ਉਹਨੇ ਜਾ ਕੇ ਦੱਸਿਆ, ਉਹ ਦਾਸੀ ਨੇ ਮਾਤਾ ਗੰਗਾ ਜੀ ਨੂੰ ਜਾ ਕੇ ਦੱਸਿਆ ਵੀ ਕਰਮੋ ਤੇ ਪਿਰਥੀ ਚੰਦ ਆਹ ਕੁਝ ਬੋਲਦੇ ਆ। ਮਾਤ ਗੰਗਾ ਜੀ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਸਮੁੱਚੀ ਦੁਨੀਆਂ ਦੇ ਆਪ ਦੁੱਖ ਦੂਰ ਕਰਦੇ ਹੋ, ਖਾਲੀ ਝੋਲੀਆਂ ਭਰਦੇ ਹੋ ਮਹਾਰਾਜ, ਮੇਰੀ ਵੀ ਔਲਾਦ ਕਮੀ ਹੋ, ਪੁੱਤਰ ਕਮੀ ਹੋ ਮਹਾਰਾਜ, ਝੋਲੀ ਖਾਲੀ ਹੈ। ਬਾਣੀ ਦੇ ਵਿੱਚ ਸਤਿਗੁਰੂ ਜੀ ਤੋਂ ਮੰਗਣ ਦਾ ਇਸ਼ਾਰਾ ਹੈ, ਮਾਣ ਮੰਗੂ ਧਾਨ ਮੰਗੂ ਧਾਨ ਲਖਮੀ ਸੁੱਤ ਦੇ, ਇਹ ਸਭ ਕੁਝ ਗੁਰੂ ਤੋਂ ਹੀ ਮੰਗਣਾ ਹੈ। ਸਿੱਖ ਨੇ ਕਿਸੇ ਕੋਲ ਹੋਰ ਜਾ ਕੇ ਨਹੀਂ ਮੰਗਣਾ, ਭਾਵੇਂ ਮਾਣ ਹੈ ਭਾਵੇਂ ਪਾਣ ਹੈ ਭਾਵੇਂ ਧਾਨ ਹੈ ਭਾਵੇਂ ਲਕਸ਼ਮੀ ਸੁੱਤ ਹੈ, ਜੋ ਕੁਝ ਵੀ ਹੈ ਗੁਰੂ ਤੋਂ ਮੰਗਣਾ ਹੈ। ਮਾਤ ਗੰਗਾ ਜੀ ਮੰਗਦੇ ਹੈ ਮਹਾਰਾਜ ਮੇਰੀ ਵੀ ਝੋਲੀ ਖਾਲੀ ਹੈ, ਖਾਲੀ ਝੋਲੀ ਭਰੋ। ਤਾਂ ਮਹਾਰਾਜ ਨੇ ਆਉਣ ਵਾਲੇ ਸਮੇਂ ਦੀਆਂ ਖਾਲੀ ਝੋਲੀਆਂ ਭਰਨ ਵਾਸਤੇ ਕਿ ਸਿੱਖ ਗੁਰੂ ਦਾ ਘਰ ਛੱਡ ਕੇ ਕਿਸੇ ਪਾਸੇ ਹੋਰ ਨਾ ਭਟਕਣ, ਸਰਬ ਕਲਾ ਸਮਰੱਥ ਸਤਿਗੁਰੂ ਮਹਾਰਾਜ ਨੇ ਆਪਣੀ ਸਿੱਖ ਨੂੰ ਵਡਿਆਈ ਦਿੱਤੀ ਹੈ। ਮਹਾਰਾਜ ਨੇ ਸਿੱਖਿਆ ਦਿੱਤੀ ਹੈ ਗੰਗਾ, ਜੇ ਪੁੱਤਰ ਦਾ ਵਰ ਚਾਹੁੰਦੀ ਹੈ ਤਾਂ ਗੁਰੂ ਘਰ ਦੇ ਵਿੱਚ ਇੱਕ ਐਸਾ ਸਿੱਖ ਹੈ ਜਿਹਨੇ ਆਦਿ ਗੁਰੂ ਵੱਡੇ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕਰਕੇ ਸਾਰੇ ਸਤਿਗੁਰਾਂ ਦੇ ਦਰਸ਼ਨ ਕੀਤੇ, ਸੇਵਾ ਕੀਤੀ ਰੱਜ ਰੱਜ, ਤੇ ਉੱਥੇ ਗੁਰੂ ਅੰਗਦ ਦੇਵ ਸਾਹਿਬ ਤੋਂ ਲੈ ਕੇ ਮੇਰੇ ਤੱਕ ਗੁਰਿਆਈ ਦਾ ਤਿਲਕ ਵੀ ਦਿੱਤਾ ਹੈ। ਉਹ ਐਸੇ ਮਹਾਨ ਸਿੱਖ ਸੰਤ ਧੰਨ ਬਾਬਾ ਬੁੱਢਾ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੂੰ ਮਹਾਨ ਵਡਿਆਈ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਹੈ, ਕਿਹਾ ਬਾਬਾ ਬੁੱਢਾ ਜੀ ਤੂੰ ਸਿੱਖੀ ਦੀ ਹੱਦ ਹੈ, ਮੈਂ ਜਿੱਥੇ ਵੀ ਹੋਵਾਂ ਜਿਸ ਵੀ ਸਮੇਂ ਹੋਵਾਂ ਜਿਹੋ ਜਿਹੇ ਵੀ ਹਾਲਾਤ ਵਿੱਚ ਹੋਵਾਂ ਇੱਥੋਂ ਕਦੇ ਵਿਹਲੇ ਨਾ ਹੋ ਸਕਾਂ। ਐਸੇ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਦੀ ਸੇਵਾ ਕਰੋ, ਇਸ ਮਹਾਨ ਗੁਰਸਿੱਖ ਨੂੰ ਪ੍ਰਸ਼ਾਦਾ ਸਿਖਾਓ ਹੱਥੀਂ ਤਿਆਰ ਕਰਕੇ। ਗੁਰਪ੍ਰਤਾਪ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਵੀ ਮਾਤਾ ਜੀ ਪਹਿਲਾਂ ਦਾਸੀਆਂ ਤੋਂ ਤਿਆਰ ਕਰਵਾ ਕੇ ਲੈ ਕੇ ਜਾਂਦੇ ਆ ਤਾਂ ਉਹ ਬਚਨ ਪ੍ਰਾਪਤ ਨਹੀਂ ਸੀ ਹੋਇਆ। ਫਿਰ ਸਤਿਗੁਰੂ ਜੀ ਨੇ ਕਿਹਾ ਵੀ ਆਪਣੇ ਹੱਥੀਂ ਆਟਾ ਪੀਓ, ਕੁਝ ਕਣਕ ਦਾ ਆਟਾ ਕੁਝ ਬੇਸਣ ਵਿੱਚ ਰਲਾ ਕੇ ਮਿੱਸੇ ਪ੍ਰਸ਼ਾਦੇ, ਆਪਣੇ ਹੱਥੀਂ ਦਹੀਂ ਤਿਆਰ ਕਰੋ, ਜਾਗ ਲਾਓ ਆਪਣੇ ਹੱਥੀਂ, ਦੁੱਧ ਆਪਣੇ ਹੱਥੀਂ ਗੜਕੋ। ਇਤਿਹਾਸ ਚ ਜਿੱਧਰ ਆਉਂਦਾ ਵੀ ਮਹਾਰਾਜ ਨੇ ਹੁਕਮ ਕੀਤਾ ਵੀ ਹੁਣ ਸਾਰੀ ਸੇਵਾ ਹੱਥੀਂ ਕਰਕੇ ਨੰਗੇ ਪੈਰੀ ਉਸ ਮਹਾਨ ਬਿਰਧ ਸਿੱਖ, ਕਿਉਂਕਿ ਬਾਬਾ ਬੁੱਢਾ ਜੀ ਉਸ ਵੇਲੇ ਬਿਰਧ ਅਵਸਥਾ ਚ ਨੇ, ਉਸ ਮਹਾਨ ਬਿਰਧ ਸਿੱਖ ਦੀ ਸੇਵਾ ਕਰੋ। ਤੇ ਜਦੋਂ ਮਾਤਾ ਜੀ ਨੰਗੇ ਚਰਨੀ ਆ ਗੁਰੂ ਕਨਹਿਰ ਸਾਹਿਬ ਅਸਥਾਨ ਤੇ ਚੱਲ ਕੇ ਜਾਂਦੇ ਆ ਤਕਰੀਬਨ 25 ਮੀਲ, ਅੱਗੋਂ ਬਾਬਾ ਬੁੱਢਾ ਜੀ ਆਪ ਖਲੋਤੇ ਆ ਹੱਥ ਜੋੜ ਕੇ, ਅੰਤਰਜਾਮੀ ਨੇ ਮਹਾਨ ਕਮਾਈ ਹੈ, ਹੱਥ ਜੋੜ ਕੇ ਅੱਗੋਂ ਮਾਤਾ ਨੂੰ ਲੈਣ ਆਇਆ, ਮਾਤਾ ਦੇ ਸਿਰ ਤੇ ਟੋਕਰਾ ਚੁੱਕਿਆ, ਟੋਕਰੇ ਚ ਪ੍ਰਸ਼ਾਦਾ ਹੈ, ਦਹੀਂ ਹੈ, ਲੱਸੀ ਹੈ, ਪਿਆਜ ਹੈ, ਮਾਤਾ ਜੀ ਦੇ ਸੀਸ ਤੋਂ ਆਪ ਟੋਕਰਾ ਲਵਾਇਆ ਤੇ ਹੱਥ ਜੋੜ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਧੰਨਾ ਮਾਂ, ਐ ਮਾਂ ਗੰਗਾ ਮੈਨੂੰ ਬੜੀ ਭੁੱਖ ਲੱਗੀ ਸੀ। ਮਾਵਾਂ ਨੂੰ ਵੀ ਪਤਾ ਹੁੰਦਾ ਆਪਣੇ ਬੱਚਿਆਂ ਦੀ ਭੁੱਖ ਦਾ, ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਮਾਂ ਦੌੜ ਕੇ ਆਉਂਦੀ ਹੈ, ਮਾਂ ਮੈਨੂੰ ਭੁੱਖ ਲੱਗੀ ਸੀ ਤੂੰ ਏਡੀ ਦੂਰੋਂ ਆਪ ਪ੍ਰਸ਼ਾਦਾ ਤਿਆਰ ਕਰਕੇ ਲਿਆਈ। ਟੱਬਰਾਂ ਦੇ ਦਾਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਵੇਲੇ ਜਦੋਂ ਪ੍ਰਸ਼ਾਦਾ ਛਕਣਾ ਆਰੰਭ ਕੀਤਾ ਹੈ, ਐਸੀ ਕਲਾ ਵਰਤੀ, ਐਸੀ ਖੁਸ਼ੀ ਆਈ ਮਨ ਵਿੱਚ, ਹੱਥ ਤੇ ਪਿਆਜ ਰੱਖ ਕੇ ਜਦੋਂ ਦੂਜੇ ਹੱਥ ਨਾਲ ਮੋਤੀ ਮਾਰ ਕੇ ਉਹਨੂੰ ਭੰਨਣ ਲੱਗੇ ਆ, ਭੰਨੇ ਬਚਨ ਕਿਹਾ ਮਾਤਾ ਜੀ ਜਿਵੇਂ ਆ ਅਸੀਂ ਪਿਆਜ ਨੂੰ ਗੰਢੇ ਨੂੰ ਭੰਨੇ ਆ ਮੋਤੀ ਮਾਰ ਕੇ, ਐਸਾ ਸਾਹਿਬਜ਼ਾਦਾ ਘਰ ਵਿੱਚ ਆਵੇਗਾ ਜਿਹੜਾ ਮੁਗਲਾਂ ਦੇ ਸਿਰ ਭੰਨਿਆ ਕਰੇਗਾ, ਜੰਗ ਦੇ ਵਿੱਚ ਬੈਰੀਆਂ ਦਿਓ ਜੰਗ ਵਿੱਚ ਸਿਰ ਭੰਨਿਆ ਕਰੇਗਾ। ਜਦੋਂ ਬਾਬਾ ਜੀ ਪ੍ਰਸ਼ਾਦਾ ਛਕਣ ਲੱਗੇ, ਪ੍ਰਕਾਸ਼ ਵਿੱਚ ਵਿਜੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਬਚਨ ਕਹੇ, ਬਾਬਾ ਜੀ ਕਹਿਣ ਲੱਗੇ ਮਾਤ ਜੀ ਐਸਾ ਸਾਹਿਬਜ਼ਾਦਾ ਆਵੇਗਾ ਜਿਵੇਂ ਆਕਾਸ਼ ਵਿੱਚ ਬਿਜਲੀ ਗਲਕਦੀ ਹੈ, ਲਿਸ਼ਕਦੀ ਹੈ, ਸਾਹਿਬਜ਼ਾਦੇ ਦੀ ਤਲਵਾਰ, ਸਾਹਿਬਜ਼ਾਦੇ ਦੀ ਕਿਰਪਾਨ ਜੰਗ ਵਿੱਚ ਇਉਂ ਲਿਸ਼ਕਾਰੇ ਮਾਰਿਆ ਕਰੇਗੀ। ਬੜੇ ਬਚਨ ਕੀਤੇ, ਬੜੇ ਵਾਰ ਦਿੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੇ ਬਚਨ ਬਾਬਾ ਬੁੱਢਾ ਜੀ ਵੱਲੋਂ ਜਦੋਂ ਹੋਏ ਆ, ਮਾਤਾ ਜੀ ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕਾ ਕੇ ਵਾਪਸ ਅੰਮ੍ਰਿਤਸਰ ਆਏ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਸੀਸ ਰੱਖੇ ਆ, ਮੱਥਾ ਟੇਕੇ ਆ, ਪਾਤਸ਼ਾਹ ਨੂੰ ਦੱਸਿਆ ਵੀ ਕਿਰਪਾ ਹੋਈ ਆ, ਬਾਬਾ ਜੀ ਨੇ ਖੁਸ਼ੀਆਂ ਦੇ ਬਚਨ ਕੀਤੇ ਆ। ਮਹਾਰਾਜ ਬੜੇ ਪ੍ਰਸੰਨ ਹੋਏ। ਉਹ ਸਮਾਂ ਆਇਆ ਸਤਿਗੁਰੂ ਜੀ ਨੇ ਮਾਤਾ ਜੀ ਦੇ ਉਦਰ ਦੇ ਵਿੱਚ ਨਿਵਾਸ ਕੀਤਾ, ਸਮਾਂ ਬਤੀਤ ਹੁੰਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ 1694 ਈਸਵੀ ਨੂੰ ਗੁਰੂ ਕੀ ਬਦਾਲੀ ਉੱਥੋਂ ਅੰਮ੍ਰਿਤਸਰ ਛੱਡ ਕੇ ਜਾਂਦੇ ਆ, ਕਿਉਂਕਿ ਸੁਲਵੀ ਖਾਲਾ ਬਾਬੇ ਪਿਰਥੀ ਚੰਦ ਦੀ ਚਿੱਠੀ ਪੜ੍ਹ ਕੇ ਗੁਰੂ ਘਰ ਕੇ ਹਮਲਾਵਰ ਹੋ ਕੇ ਆਇਆ, 5000 ਸਿਪਾਹੀ ਲੈ ਕੇ ਅੰਮ੍ਰਿਤਸਰ ਵਾਲੇ ਆਇਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪਾਂ ਵੀ ਕੋਈ ਉਪਾਅ ਕਰੀਏ। ਮਹਾਰਾਜ ਕਹਿਣ ਲੱਗੇ ਭਾਈ ਅਸੀਂ ਕੋਈ ਉਪਾਅ ਨਹੀਂ ਕਰਨਾ, ਸਾਡਾ ਤਾਂ ਰਾਖਾ ਇੱਕ ਪਰਮੇਸ਼ੁਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਸਮੇਤ, ਅੰਮ੍ਰਿਤਸਰ ਨਿਵਾਸੀਆਂ ਸਮੇਤ ਗੁਰੂ ਕੀ ਬਦਾਲੀ ਉੱਥੇ 4ਵੀਂ ਜਾ ਠਹਿਰੇ ਆ। ਇਧਰ ਸੁਲੀਮ ਖਾਨ ਜਿਹੜਾ ਤੜਕੇ ਆਇਆ ਸੀ ਉਹ ਰਸਤੇ ਵਿੱਚ ਹੀ ਨਾਪਾਕ ਹੋ ਕੇ ਮਰਿਆ। ਮਹਾਰਾਜ ਕੋਲ ਜਦੋਂ ਖ਼ਬਰ ਆਈ, ਮਹਾਰਾਜ ਨੇ ਬਚਨ ਉਚਾਰਿਆ ਸੁਲਵੀ ਤੇ ਨਾਰਾਇਣ ਰਾਖ, ਸੁਲਵੀ ਕਾ ਹਾਥ ਕਈ ਨਾ ਪਹੁੰਚਿਆ, ਸੁਲਵੀ ਮੂਆ ਹੋਏ ਨਾਪਾਕ, ਅੱਗ ਵਿੱਚ ਸੜ ਕੇ ਮਰਿਆ। ਜਦੋਂ ਕੋਈ ਮੁਸਲਿਮ ਵੀਰ ਅੱਗ ਵਿੱਚ ਸੜ ਕੇ ਮਰਦਾ ਨਾਪਾਕ ਮੰਨਿਆ ਜਾਂਦਾ, ਅਪਵਿੱਤਰ ਧਰਮ ਤੋਂ ਹੀਣਾ ਹੋ ਕੇ ਮਰਨਾ ਮੰਨਿਆ। ਇਉਂ ਗੁਰੂ ਘਰ ਤੇ ਜਿਹੜਾ ਚੜ ਕੇ ਆਇਆ ਉਹ ਆਪਣੇ ਧਰਮ ਤੋਂ ਹੀਣਾ ਹੋ ਕੇ ਨਾਪਾਕ ਹੋ ਕੇ ਮਰ ਕੇ ਗਿਆ। ਸਤਿਗੁਰੂ ਮਹਾਰਾਜ ਗੁਰੂ ਕੀ ਬਦਾਲੀ ਠਹਿਰੇ ਹੋਏ ਆ। ਇੱਥੇ ਬੜੇ ਪਰਉਪਕਾਰ ਦੇ ਕਾਰਜ ਕੀਤੇ, ਖੂਹ ਲਵਾਇਆ, ਸੇ ਆਟਾ ਵਾਲਾ ਖੂਹ ਦਾ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਸੇਠਾ ਸਾਹਿਬ ਦੇ ਅਸਥਾਨ ਦੇ ਤੁਸੀਂ ਦਰਸ਼ਨ ਕਰਦੇ ਹੋ, ਉਹਨਾਂ ਸਮਿਆਂ ਚ ਬਖਸ਼ਿਸ਼ ਹੋਈ। ਇੱਥੇ ਗੁਰੂ ਕੀ ਬਦਾਲੀ ਵਿੱਚ ਸਤਿਗੁਰੂ ਜੀ ਨੇ ਅੱਜ ਦੇ ਦਿਨ ਇਤਿਹਾਸਕਾਰ ਲਿਖਦੇ ਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤ ਗੰਗਾ ਜੀ ਜਿਸ ਕਮਰੇ ਦੇ ਵਿੱਚ ਨੇ ਉੱਥੇ ਅਸ਼ਟਮੁਖੀ ਦੀਵਾ ਬਲ ਰਹੇ ਹੈ। ਉਦੋਂ ਆਹ ਟਿਊਬਾਂ ਨਹੀਂ ਸੀ, ਵੱਲਮ ਨਹੀਂ ਸਨ, ਅਸ਼ਟਮੁਖੀ ਦੀਵਾ ਹੈ, 8 ਬੱਤੀਆਂ ਵਾਲਾ ਦੀਵਾ। ਜਦੋਂ ਦਾਈ ਸੇਵਾ ਕਰ ਰਹੀ ਹੈ, ਸਤਿਗੁਰੂ ਮਹਾਰਾਜ ਦਾ ਆਗਮਨ ਹੁੰਦਾ ਹੈ, ਐਸੀ ਕਲਾ ਵਰਤਦੀ ਹੈ, ਨਾ ਬਾਲਕ ਨੂੰ ਪੀੜਾ ਹੁੰਦੀ ਹੈ, ਨਾ ਮਾਂ ਨੂੰ ਪੀੜਾ ਹੁੰਦੀ ਹੈ। ਜਦੋਂ ਮਹਾਰਾਜ ਅਵਤਾਰ ਧਾਰਦੇ ਹੈ, ਸਿੱਖ ਇਤਿਹਾਸਕਾਂ ਦਾ ਮਹਾਰਾਜ ਦਾ ਐਸਾ ਪ੍ਰਕਾਸ਼ ਹੋਇਆ, ਬਾਈ ਕਹਿੰਦੇ ਵੇਖ ਕੇ ਹੈਰਾਨ ਹੋ ਗਈ ਹੈ, ਜਿਹੜਾ ਅਸ਼ਟਮੁਖੀ ਦੀਵਾ ਹੈ ਉਹਦਾ ਚਾਨਣ ਵੀ ਮੱਧਮ ਪੈ ਗਿਆ ਹੈ। ਸਤਿਗੁਰੂ ਦਾ ਐਸਾ ਤੇਜ, ਐਸਾ ਪ੍ਰਕਾਸ਼, ਬਾਈ ਦਾ ਜਿਹੜਾ ਮਾਨ ਹੈ ਉਹ ਵੇਖ ਕੇ ਗਦਗਦ ਹੋ ਗਿਆ, ਹੈਰਾਨ ਹੁੰਦੀ ਹੈ ਵੀ ਆਹ ਹੱਥਾਂ ਨਾਲ ਹਜ਼ਾਰਾਂ ਬੱਚਿਆਂ ਨੂੰ ਜਨਮ ਦਵਾਇਆ, ਪਰ ਐਸਾ ਕੋਈ ਬਾਲਕ ਨਹੀਂ ਵੇਖਿਆ ਜਿਹੜਾ ਜਨਮ ਸਮੇਂ ਰੋਂਦਾ ਨਹੀਂ ਮੁਸਕਰਾਉਂਦਾ ਹੋਵੇ। ਸਤਿਗੁਰੂ ਜੀ ਅਵਤਾਰ ਧਾਰ ਵੀ ਮੁਸਕਰਾ ਰਹੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਮਹਾਨ ਪਰਉਪਕਾਰੀ, ਜਿੱਥੇ ਸਤਿਗੁਰੂ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਵੱਢੀਆਂ, ਅਕਾਲ ਦੇ ਤਖ਼ਤ ਦੀ ਸਿਰਜਣਾ ਕੀਤੀ, ਧਰਮ ਦੇ ਨਾਲ ਸਿੱਖ ਨੂੰ ਰਾਜਨੀਤੀ ਦੇ ਵਿੱਚ ਵੀ ਆਉਣ ਦਾ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ। ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੈਰੀਆਂ ਦੇ ਦਲਾਂ ਵਿੱਚ ਭਾਜੜ ਪਾਉਣ ਵਾਲੇ ਮਹਾਨ ਦਲ ਭੰਜਨ ਗੁਰ ਸੂਰਮਾ, ਬੈਰੀਆਂ ਦੇ ਦਲਾਂ ਨੂੰ ਭੰਜਨ ਵਿਨਾਸ਼ ਕਰਨ ਵਾਲੇ ਸੂਰਮੇ ਨੇ। ਸਤਿਗੁਰੂ ਜੀ ਦਾ ਪਾਵਨ ਸਡੌਲ ਸਰੀਰ, ਇਤਿਹਾਸ ਲਿਖਦਾ ਕਿ ਸਤਿਗੁਰੂ ਜੀ ਦਾ ਸਰੀਰ ਦਾ ਕੱਦ 7 ਫੁੱਟ ਤੋਂ ਉੱਪਰ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੌਲੇ ਇੰਨੇ ਬਲਵਾਨ ਆ ਜਿਵੇਂ ਹਾਥੀ ਦੇ ਬੱਚੇ ਦਾ ਸੁੰਡ ਹੋਵੇ। ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਜਦੋਂ ਆਪਾਂ ਚੋਲੇ ਦੇ ਕੜਾਣੀ ਸਾਹਿਬ ਦਰਸ਼ਨ ਕਰਦੇ ਹਾਂ ਤਾਂ ਅੱਜ ਵੀ ਉੱਥੇ ਪਤਾ ਲੱਗਦਾ ਸਤਿਗੁਰੂ ਜੀ ਦੀਆਂ ਬਾਹਾਂ 42 ਇੰਚ ਨੇ, ਇੰਨੀਆਂ ਲੰਮੀਆਂ ਬਾਹਾਂ ਮੇਰੇ ਸਤਿਗੁਰੂ ਦੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਰਉਪਕਾਰ ਦੇ ਕਾਰਜ ਕੀਤੇ। ਜਿੱਥੇ ਕੋਈ ਵੈਰੀ ਚੜ੍ਹ ਕੇ ਆਇਆ, ਭਾਵੇਂ ਅੰਮ੍ਰਿਤਸਰ ਦੀ ਲੋਹਗੜ੍ਹ ਦੀ ਪਹਿਲੀ ਜੰਗ, ਸੂਰਜ ਚੜ੍ਹਦੇ ਨਾਲ ਚਾਰੇ ਜੰਗਾਂ ਆਰੰਭ ਹੋਈਆਂ ਤੇ ਸੂਰਜ ਛਿਪਦੇ ਨਾਲ ਮਹਾਰਾਜ ਨੇ ਫਤਿਹ ਕੀਤੀਆਂ। ਜਿੰਨੀ ਫੌਜ ਚੜ੍ਹ ਕੇ ਆਈ, ਜਿਹੜੇ ਭੱਜ ਗਏ ਵਤੇ ਆ, ਜਿਹੜੇ ਹਮਲਾਵਰ ਹੋ ਕੇ ਜੰਗ ਵਿੱਚ ਰਹੇ, ਉਹ ਸੂਰਜ ਛਿਪਣ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਮਾਰ ਕੇ ਜੰਗ ਫਤਿਹ ਕਰ ਲਈ ਹੈ। ਭਾਵੇਂ 7000 ਪਹਿਲੀ ਜੰਗ ਵਿੱਚ, ਭਾਵੇਂ 15000 ਦੂਜੀ ਜੰਗ ਵਿੱਚ, ਭਾਵੇਂ 35000 ਫੌਜ ਤੀਜੀ ਜੰਗ ਵਿੱਚ ਤੜਕੇ ਆਈ, ਭਾਵੇਂ 75000 ਤੋਂ 1.25 ਲੱਖ ਦਾ ਜੇਕਰ ਆਉਂਦਾ ਚੌਥੀ ਜੰਗ ਦਾ, ਜਿੰਨੀ ਮਰਜ਼ੀ ਫੌਜ ਤੜਕੇ ਆਈ, ਚਾਰੇ ਜੰਗਾਂ ਸੂਰਜ ਛਿਪਣ ਤੋਂ ਪਹਿਲਾਂ ਸਾਰੀ ਫੌਜ ਮਾਰ ਕੇ ਸਤਿਗੁਰੂ ਜੀ ਨੇ ਜੰਗ ਫਤਿਹ ਕੀਤੀ ਹੈ। ਸਤਿਗੁਰੂ ਐਸੇ ਪਰਉਪਕਾਰੀ, ਜੇ ਗੁਰੂ ਕਾ ਸਿੱਖ ਮਾਲਵੇ ਦੀ ਧਰਤੀ ਤੇ ਗਰਮੀ ਦੀ ਰੁੱਤੇ ਘਰੇ ਦਾ ਜਾਲ ਠੰਡਾ ਵੇਖਦਾ, ਖੂਹ ਦਾ ਜਾਲ ਘਰੇ ਵਿੱਚ ਪਾਇਆ ਹੋਇਆ, ਟੁੱਟ ਦੀ ਛਾਵੇਂ ਰੱਖਿਆ ਹੋਇਆ ਠੰਡਾ ਵੇਖਦਾ, ਸਿੱਖ ਦੇ ਮਨ ਚ ਭਾਵਨਾ ਆ ਜਾਂਦੀ ਹੈ ਭਾਈ ਰੂਪੇ ਦੇ, ਇਹ ਤਾਂ ਮੇਰੇ ਸਤਿਗੁਰੂ ਦੇ ਛਕਣ ਵਾਲਾ ਜਾਲ ਹੈ। ਜਲ ਨਹੀਂ ਛਕਦਾ ਸਿੱਖ, ਤਾਂ ਮੇਰੇ ਸਤਿਗੁਰੂ ਮਹਾਰਾਜ ਸਿੱਖ ਦੀ ਭਾਵਨਾ ਪੂਰੀ ਕਰਨ ਲਈ ਜਲ ਛਕਣ ਚਲੇ ਜਾਂਦੇ ਆ। ਇਹਦੇ ਪਰਉਪਕਾਰੀ, ਜੇ ਮਾਈ ਭਾਗ ਭਰੀ ਕਸ਼ਮੀਰ ਦੇ ਵਿੱਚ ਇੱਕ ਵਸਤਰ ਬਣ ਕੇ ਸਤਿਗੁਰੂ ਨੂੰ ਯਾਦ ਕਰਦੀ ਹੈ, ਤਾਂ ਮੇਰੇ ਸਤਿਗੁਰੂ ਮਹਾਰਾਜ ਉਹ ਬਿਰਧ ਮਾਈ ਦੀ ਭਾਵਨਾ ਪੂਰੀ ਕਰਨ ਕਸ਼ਮੀਰ ਵਸਤਰ ਲੈਣ ਚਲੇ ਜਾਂਦੇ ਆ। ਐਸੇ ਪਰਉਪਕਾਰੀ, 5 ਪਿਆਲੇ 5 ਪੀਰ ਸਤਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਾਲ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੇ ਵਾਰੀ, ਬਲ ਭੰਜਨ ਗੁਰ ਸੂਰਮਾ ਬੜ ਜੋਧਾ ਬਲ ਪਰਉਪਕਾਰੀ। ਸਤਿਗੁਰੂ ਦਾ ਜੇ ਆਗਮਨ ਪੁਰਬ ਹੈ, ਸਮੁੱਚੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਹੋਵੇ। ਆਓ ਜੋ ਪਾਵਨ ਮੁੱਖ ਵਾਕ ਅੱਜ ਸਤਿਗੁਰੂ ਨੇ ਤਰੁੱਟ ਕੇ ਕਿਰਪਾ ਕਰਕੇ ਪਾਵਨ ਅੰਗ 672 ਉੱਪਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਵਿਚਾਰ ਪ੍ਰਬੰਧ ਤੱਕ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਲਾਸਰੀ ਮਹੱਲਾ ਪੰਜਵਾਂ, ਵੱਡੀ ਵੱਡੀ ਰਾਜਨ ਅਰਧੀ ਮਨ, ਤਾਕੀ ਕ੍ਰਿਸ਼ਨ ਨਾ ਬੂਜੀ।
ਤਨਾਸਰੀ ਰਾਗ ਨੇ ਅੰਦਰ ਹੈ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਅੰਗ 672 ਉੱਪਰ ਬਖਸ਼ਿਸ਼ ਕਰਦੇ ਆ, ਵੱਡੇ ਵੱਡੇ ਰਾਜਨ ਅਰਧੀ ਮਨ, ਤਾਕੀ ਕ੍ਰਿਸ਼ਨ ਨਾ ਬੂਜੀ। ਮਹਾਰਾਜ ਕਹਿੰਦੇ ਵੱਡੇ ਵੱਡੇ ਭਾਵੇਂ ਰਾਜੇ ਆ, ਮਹਾਰਾਜੇ ਆ, ਚੱਕਰਵਰਤੀ ਬਾਦਸ਼ਾਹ ਨੇ, ਭਾਵੇਂ ਭੂਮਣ ਜਗੀਰਦਾਰ ਹੈ, ਕੋਈ ਵੱਡੀਆਂ ਵੱਡੀਆਂ ਜਾਇਦਾਦਾਂ ਦੇ ਮਾਲਕ ਹੈ, ਪਰ ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ। ਜਿਹੜਾ ਤ੍ਰਿਸ਼ਨਾਲੂ ਮਨੁੱਖ ਹੁੰਦਾ, ਜਿੰਨਾ ਮਰਜ਼ੀ ਉਹਦੇ ਕੋਲ ਪਦਾਰਥ ਹੋਵੇ, ਧਨ ਹੋਵੇ, ਉਹਦੇ ਅੰਦਰ ਹੋਰ ਹੋਰ ਦੀ ਹੋੜ ਲੱਗੀ ਰਹਿੰਦੀ ਹੈ। ਜਾ ਕੇ ਤ੍ਰਿਸ਼ਨਾ ਅੱਧ ਸਾਧਕ ਵਹੀ ਪਰਮ ਕੰਗਾਲ। ਅਸਲ ਵਿੱਚ ਜਿਹੜਾ ਤ੍ਰਿਸ਼ਨਾਲੂ ਆ ਕੰਗਾਲ ਹੁੰਦਾ, ਕਿਉਂਕਿ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ ਹੈ। ਉਹਦੇ ਮਨ ਵਿੱਚ ਹਮੇਸ਼ਾ ਚਿੰਤਾ ਬਣੀ ਰਹਿੰਦੀ ਹੈ ਵੀ ਮੈਂ ਹੋਰ ਧਨ ਲੈ ਲਵਾਂ, ਹੋਰ ਰਾਜ ਲੈ ਲਵਾਂ, ਹੋਰ ਪਦਾਰਥ ਲੈ ਲਵਾਂ। ਉਹ ਰੱਜਦਾ ਨਹੀਂ ਹੈ, ਉਹਨੂੰ ਰੱਜ ਨਹੀਂ ਆਉਂਦਾ, ਉਹ ਚਿੰਤਾ ਦਾ ਸ਼ਿਕਾਰ ਹੋ ਜਾਂਦਾ। ਵੱਡੇ ਵੱਡੇ ਜੋ ਦੀਸਾ ਲੋਕ ਤੈਨੂੰ ਕੋਈ ਵਿਆਪਾ ਚਿੰਤਾ ਰੋਗ ਮਾਰੇ, ਕਹਿੰਦੇ ਕੌਣ ਵੱਡਾ ਮਾਇਆ ਵਡਿਆਈ। ਅਸਲ ਵਿੱਚ ਵੱਡਾ ਕੌਣ ਆ, ਸੋ ਵੱਡਾ ਜਿਨ ਰਾਮ ਲੇਵਲ ਆਈ। ਭੂਮੀ ਆ ਭੂਮ ਉੱਪਰ ਨਿਤ ਲੁਝਿਆ, ਸੋੜ ਚੱਲਾ ਕ੍ਰਿਸ਼ਨਾ ਨਹੀਂ ਲੁਝਿਆ। ਅੱਜ ਜਦੋਂ ਮਾਨਸਾ ਤੋਂ ਮਾਲਵੇ ਦੀ ਧਰਤੀ ਤੇ ਆਪਾਂ ਬਠਿੰਡੇ ਵੱਲ ਜਾਂਦੇ ਹਾਂ, ਇਸ ਸੜਕ ਤੇ ਸਤਿਗੁਰੂ ਮਹਾਰਾਜ ਜਦੋਂ ਮਾਲਵੇ ਦੀ ਧਰਤੀ ਨੂੰ ਨਵਾਜਦੇ ਹਾਂ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕਲੰਗੀ ਧਰਤੀ ਤਾਂ ਚੋਗੀ ਤੀਰਥੋਂ ਅੰਮ੍ਰਿਤ ਕੇਦਾਰ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਲਾਕੇ ਦੀ ਧਰਤੀ ਨੂੰ ਭਾਗ ਲਾ ਰਹੇ ਹੈ, ਤਾਂ ਸਤਿਗੁਰੂ ਮਹਾਰਾਜ ਉੱਥੇ ਅੱਜ ਪਿੱਤਰਸਰ ਸਾਹਿਬ ਅਸਥਾਨ ਹੈ। ਉਸ ਅਸਥਾਨ ਵਾਲੀ ਜਗ੍ਹਾ ਤੇ ਸਤਿਗੁਰੂ ਜਦੋਂ ਜ਼ਮੀਨ ਦੇ ਵਿੱਚ ਸਤਿਗੁਰੂ ਜੀ ਦਾ ਘੋੜਾ ਆਪਣਾ ਪੌੜ ਰੱਖਦਾ, ਤਾਂ ਉੱਥੇ ਇੱਕ ਪਿੱਤਰ ਬੋਲਦਾ। ਜਿਉਂ ਹੀ ਘੋੜਾ ਪੌੜ ਅੱਗੇ ਵਧਾਉਂਦਾ, ਉਹ ਪਿੱਤਰ ਬਹੁਤ ਜ਼ਿਆਦਾ ਰੌਲਾ ਪਾਉਂਦਾ। ਸਿੱਖ ਸਤਿਗੁਰੂ ਮਹਾਰਾਜ ਦੇ ਨਾਲ ਜਿਹੜੇ ਸੂਰਮੇ ਦੇ ਸਿੰਘ ਨੇ, ਉਹ ਕਹਿੰਦੇ ਮਹਾਰਾਜ ਬੜੀ ਅਚਰਜ ਗੱਲ ਹੈ, ਪਿੱਤਰ ਕਿਉਂ ਇੰਨਾ ਰੌਲਾ ਪਾ ਰਿਹਾ, ਕਿਉਂ ਇੰਨਾ ਕਾਲਾ ਪੈ ਰਿਹਾ। ਤਾਂ ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਬਦ, ਵੱਡੇ ਵੱਡੇ ਜੋ ਦੀਸਾ ਲੋਕ ਤੈਨੂੰ ਕੋ ਵਿਆਪਾ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਭੂਮੀਆਂ ਭੂਮ ਉੱਪਰ ਨਿਕਲੂ ਗਿਆ, ਸੋੜ ਚੱਲਾ ਤ੍ਰਿਸ਼ਨਾ ਨਹੀਂ ਬੁਝਿਆ, ਮਹਾਰਾਜ ਨੇ ਦਸਮ ਪਾਤਸ਼ਾਹ ਨੇ ਸ਼ਬਦ ਉਚਾਰਿਆ। ਮਹਾਰਾਜ ਨੇ ਜਦੋਂ ਸ਼ਬਦ ਪੜਿਆ, ਸਿੱਖ ਕਹਿਣ ਲੱਗੇ ਮਹਾਰਾਜ ਕੀ ਭੇਦ ਹੈ? ਮਹਾਰਾਜ ਕਹਿੰਦੇ ਭੂਮੀਆਂ ਗਾਏ, ਆ ਜਿਹੜਾ ਪਿੱਤਰ ਹੈ ਇਹ ਪਿਛਲੇ ਜਨਮ ਦਾ ਇਸੇ ਜ਼ਮੀਨ ਦਾ ਮਾਲਕ ਹੈ, ਜ਼ਿਮੀਂਦਾਰ ਸੀ, ਬੜਾ ਵੱਡਾ ਜ਼ਿਮੀਂਦਾਰ ਸੀ। ਇਹ ਪਹਿਲਾਂ ਵੀ ਆਪਣੀ ਜ਼ਮੀਨ ਚ ਕਿਸੇ ਨੂੰ ਵੰਡ ਨਹੀਂ ਸੀ ਦਿੰਦਾ, ਮਰ ਕੇ ਵੀ ਇਹਦੀ ਸੁਰਤ ਉਹੀ ਹੈ। ਮਰ ਕੇ ਅੱਜ ਇਹ ਪਿੱਤਰ ਬਣਿਆ ਹੋਇਆ ਤੇ ਆਪਣੀ ਜ਼ਮੀਨ ਚ ਹੀ ਬੈਠਾ। ਮਹਾਰਾਜ ਕਹਿੰਦੇ ਅੱਜ ਵੀ ਇਹ ਜਦੋਂ ਅਸੀਂ ਇਹਦੀ ਜ਼ਮੀਨ ਚ ਸਾਡੇ ਘੋੜੇ ਨੇ ਪੌੜ ਪਾਇਆ, ਇਹ ਅੱਜ ਵੀ ਰੌਲਾ ਪਾ ਰਿਹਾ, ਬਾਬਾ ਨੂੰ ਬਲ ਨਹੀਂ ਹੋ ਰਿਹਾ। ਮਹਾਰਾਜ ਨੇ ਪਿੱਤਰ ਦੀ ਕਲਿਆਣ ਕੀਤੀ। ਇਹ ਸਤਿਗੁਰੂ ਜੀ ਦਾ ਇਹ ਸ਼ਬਦ ਵਿੱਚ ਵਚਨ ਹੈ, ਕਹੋ ਨਾਨਕ ਤਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਮਹਾਰਾਜ ਕਹਿੰਦੇ ਤਤ ਦੀ ਵਿਚਾਰ ਦੱਸਦੇ ਹਾਂ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਜਿੰਨਾ ਮਰਜ਼ੀ ਕੋਈ ਧਨ ਇਕੱਠਾ ਕਰ ਲਏ, ਜਿੰਨਾ ਮਰਜ਼ੀ ਕੋਈ ਪਦਾਰਥ ਇਕੱਠਾ ਕਰ ਲਏ, ਜਿਵੇਂ ਕੋਈ ਬਾਦਸ਼ਾਹ ਇੱਕ ਦੇਸ਼ ਨੂੰ ਜਿੱਤ ਕੇ ਵਾਪਸ ਆਇਆ ਸਮੁੰਦਰੀ ਰਸਤੇ ਰਾਹੀਂ, ਅੱਗੇ ਇੱਕ ਫਕੀਰ ਬੰਦਗੀ ਕਰ ਰਿਹਾ, ਬਾਦਸ਼ਾਹ ਨੇ ਫਕੀਰ ਜਾਣ ਕੇ ਨਤਮਸਤਕ ਹੋਇਆ, ਮੱਥਾ ਟੇਕਿਆ। ਉਹ ਮਹਾਤਮਾ ਬਾਦਸ਼ਾਹ ਨੂੰ ਪੁੱਛਦਾ ਵੀ ਤੂੰ ਕਿੱਥੋਂ ਆਇਆ? ਕਹਿੰਦਾ ਜੀ ਮੈਂ ਫਲਾਨੇ ਦੇਸ਼ ਨੂੰ ਜਿੱਤ ਕੇ ਆਇਆ, ਫਤਿਹ ਕਰਕੇ ਆਇਆ। ਉਸ ਮਹਾਤਮਾ ਕਹਿਣ ਲੱਗਾ ਵੀ ਬੜੀ ਫੌਜ ਮਰੀ ਹੋ ਗਈ। ਕਹਿਣ ਲੱਗਾ ਵੀ ਬਹੁਤ ਫੌਜ ਦਾ ਘਾਣ ਹੋਇਆ, ਬੜੀ ਫੌਜ ਮਰੀ ਹੈ, ਬੜਾ ਖਰਚਾ ਹੋਇਆ ਜੰਗ ਤੋਂ। ਉਹ ਮਹਾਤਮਾ ਕਹਿਣ ਲੱਗੇ ਫਿਰ ਹੁਣ ਇਹਦੀ ਬਾਅਦ ਚ ਕਹਿਣ ਲੱਗਾ ਵੀ ਕੁਛ ਚਿਰ ਆਰਾਮ ਕਰਕੇ ਜਿਹੜਾ ਫਲਾਨਾ ਦੇਸ਼ ਹੈ ਉਹ ਤੇ ਹਮਲਾ ਕਰਾਂਗਾ। ਮਹਾਤਮਾ ਕਹਿੰਦਾ ਫਿਰ ਕਹਿੰਦਾ ਵੀ ਉਹਨੂੰ ਜਿੱਤ ਕੇ ਫਿਰ ਫਲਾਨੇ ਦੇਸ਼ ਤੇ ਹਮਲਾ ਕਰੂੰਗਾ, ਉਹਨੂੰ ਜਿੱਤਾਂਗਾ। ਮਹਾਤਮਾ ਕਹਿਣ ਲੱਗਿਆ ਫਿਰ ਉਹ ਅੱਗੇ ਅੱਗੇ ਦੱਸਦਾ ਗਿਆ। ਮਹਾਤਮਾ ਫਿਰ ਫਿਰ ਕਹਿੰਦਾ ਰਿਹਾ। ਮਹਾਤਮਾ ਕਹਿਣ ਲੱਗਿਆ ਅਖੀਰ ਵਿੱਚ ਕੀ ਕਰੇਗਾ? ਕਹਿਣ ਲੱਗਿਆ ਜੇ ਅਖੀਰ ਵਿੱਚ ਸਭ ਥਾਵਾਂ ਨੂੰ ਜਿੱਤ ਕੇ ਫਿਰ ਮੈਂ ਆਰਾਮ ਕਰੂੰਗਾ। ਮਹਾਤਮਾ ਕਹਿਣ ਲੱਗਿਆ ਫਿਟੇ ਮੂੰਹ ਤੇਰੇ, ਇੰਨੀ ਫੌਜ ਮਰਵਾ ਕੇ ਮਾਰ ਕੇ ਖਪਾ ਕੇ ਇੰਨਾ ਨੁਕਸਾਨ ਕਰਕੇ ਫਿਰ ਆਰਾਮ ਕਰੇਗਾ? ਆਹ ਦੇਖ ਮੈਂ ਤੇਰੇ ਨੂੰ ਪਹਿਲਾਂ ਹੀ ਆਰਾਮ ਕਰੀ ਜਾਂਦਾ, ਭਜਨ ਕਰੀ ਜਾਂਦਾ, ਕੀ ਲੋੜ ਹੈ ਇੰਨਾ ਕਤਲ ਕਰਨ ਦੀ? ਉਹ ਮਹਾਤਮਾ ਨੂੰ ਰਾਜਾ ਕਹਿਣ ਲੱਗਾ ਜੀ ਕੋਈ ਸੇਵਾ ਦਿਓ। ਮਹਾਤਮਾ ਕਹਿਣ ਲੱਗਿਆ ਆ ਜਾ ਮੇਰੇ ਨਾਲ, ਖੂਹ ਤੋਂ ਇੱਕ ਬਾਲਟੀ ਪਾਣੀ ਨਹੀਂ ਕੱਢਣੀ ਆ। ਖੂਹ ਦੇ ਕੋਲ ਮਹਾਤਮਾ ਲੈ ਗਿਆ ਤੇ ਮਹਾਤਮਾ ਨੇ ਬਾਲਟੀ ਵਿੱਚ ਖੂਹ ਦੇ ਦਬਾਈ ਹੈ। ਉਹ ਜਦੋਂ ਬਾਲਟੀ ਖਿੱਚ ਕੇ ਮਹਾਤਮਾ ਨੇ ਬਾਹਰ ਕੱਢੀ ਤਾਂ ਉਹਦੇ ਵਿੱਚ ਪਾਣੀ ਨਾ ਪਿਆ। ਰਾਜਾ ਕਹਿਣ ਲੱਗਿਆ, ਮਹਾਤਮਾ ਜੀ ਇਹਦੇ ਵਿੱਚ ਪਾਣੀ ਕਿਵੇਂ ਪੈ ਸਕਦਾ, ਤੁਹਾਨੂੰ ਮੱਤ ਨਹੀਂ ਹੈ, ਇਹਦੇ ਤੋਂ ਥੱਲੇ ਹੀ ਨਹੀਂ, ਇਹ ਕਿਵੇਂ ਭਰੇਗੀ। ਮਹਾਤਮਾ ਕਹਿਣ ਲੱਗਾ, ਮੈਨੂੰ ਤਾਂ ਮੱਤ ਹੈ, ਤੈਨੂੰ ਮੱਤ ਦੇਣੀ ਸੀ। ਜਿਵੇਂ ਇਹ ਬਾਲਟੀ ਜਿੰਨੇ ਵਾਰੀ ਮਰਜ਼ੀ ਖੂਹ ਦੇ ਵਿੱਚ ਦਬਾ ਦੇਈ, ਇਹਨੇ ਖਾਲੀ ਰਹਿਣਾ ਕਿਉਂਕਿ ਇਹਦੇ ਥੱਲਾ ਨਹੀਂ ਹੈ। ਇਵੇਂ ਤੈਨੂੰ ਜਿੰਨਾ ਮਰਜ਼ੀ ਧਰਤੀ ਦਾ ਰਾਜ ਮਿਲ ਜੇ, ਪਦਾਰਥ ਮਿਲ ਜਾਣ, ਰਾਜਨ ਤੇਰੇ ਸੰਤੋਖ ਦਾ ਥੱਲਾ ਨਹੀਂ ਹੈ। ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ। ਸੁਗਨ ਮਨੋਰਥ ਵਿਰਤੀ ਸਭ ਕਾਜ ਹੈ, ਤੇਰਾ ਕੀਤਾ ਹੋਇਆ ਸਭ ਕੁਝ ਬੇਅਰਥ ਹੈ ਜਿੰਨਾ ਚਿਰ ਤੈਨੂੰ ਸੰਤੋਖ ਨਹੀਂ ਮਿਲਦਾ। ਮਹਾਰਾਜ ਕਹਿੰਦੇ ਵੱਡੇ ਵੱਡੇ ਜਿਹੜੇ ਰਾਜੇ ਹੈ, ਭੂਮਨ ਜ਼ਿਮੀਂਦਾਰ ਨੇ, ਪਦਾਰਥਾਂ ਨਾਲ ਉਹਨਾਂ ਨੂੰ ਰੱਜ ਨਹੀਂ ਆਉਂਦਾ। ਕ੍ਰਿਸ਼ਨਾ ਦੀ ਅੱਗ ਮੱਚਦੀ ਰਹਿੰਦੀ, ਉਹ ਬੁੱਝਦੀ ਨਹੀਂ।
ਸਤ ਰਹੀ ਮਾਇਆ ਰੰਗ ਮਾਤੀ, ਲੋਚਨ ਕਸ਼ੂ ਨਾ ਸੂਝੀ।
ਉਹ ਮਾਇਆ ਦੇ ਰੰਗ ਵਿੱਚ, ਮਾਇਆ ਦੇ ਮੂੰਹ ਵਿੱਚ, ਮਾਇਕੀ ਪਦਾਰਥਾਂ ਦੇ ਪ੍ਰੇਮ ਵਿੱਚ ਮਸਤ ਹੋਏ ਰਹਿੰਦੇ ਆ। ਕਦੇ ਪਹਿਨਣ ਵਿੱਚ, ਕਦੇ ਭੋਗਣ ਵਿੱਚ, ਕਦੇ ਖਾਣ ਵਿੱਚ, ਉਹਨਾਂ ਨੂੰ ਲੋਚਨ ਕਸ਼ੂ ਨਾ ਸੂਝੀ, ਕਿਸੇ ਨੂੰ ਕੁਝ ਸਮਝਦੇ ਹੀ ਨਹੀਂ। ਕਿਉਂਕਿ ਮਾਇਆ ਧਾਰੀ ਆ, ਤਾਂ ਅੰਨਾ ਗੋਲਾ, ਸ਼ਬਦ ਨਾ ਸੁਣਾਈ ਦਾ, ਰੋਲ ਘਚੋਲਾ, ਉਹਨਾਂ ਦੀ ਐਸੀ ਅਵਸਥਾ ਹੋ ਜਾਂਦੀ ਹੈ, ਉਹਨਾਂ ਨੂੰ ਕੁਝ ਵੀ ਦਿਸਦਾ ਨਹੀਂ ਹੈ।
ਲਿਖਿਆ ਮੈਂ ਕਿਤੇ ਨਾ ਪਾਈ,
ਲਿਖਿਆ ਦਾ ਅਰਥ ਹੈ ਮਾਇਆ। ਮਾਇਆ ਦੇ ਵਿੱਚ ਮਾਰੇ ਕਹਿੰਦੇ ਕਿਸੇ ਨੇ ਤ੍ਰਿਪਤੀ ਨਹੀਂ ਪਾਈ। ਜੈਸੀ ਅਗਨੋ ਦਰਮਾ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜੀ ਕਰਤਾ ਖੇਲ ਲਚਾਇਆ। ਮਾਇਆ ਤੇ ਅੱਗ ਦਾ ਸੁਭਾਅ ਇੱਕੋ ਜਿਹਾ, ਜਿਵੇਂ ਅੱਗ ਤ੍ਰਿਪਤ ਨਹੀਂ ਨਾ ਹੁੰਦੀ। ਮਹਾਰਾਜ ਕਹਿੰਦੇ ਇਵੇਂ ਭਾਈ ਜਿਹੜਾ ਤ੍ਰਿਸ਼ਨਾਲੂ ਹੈ, ਮਾਇਆ ਦੀ ਪਿਆਸ ਹੈ, ਹੋਰ ਹੋਰ ਕੋਟ ਜੋਰੇ ਲੱਖ ਕਰੋੜੇ ਪਰਾ ਹੀ ਪਰਾ ਕੋ ਨਿਧੀ ਹੋਏ, ਜਿਹਨੇ ਲੱਖ ਇਕੱਠੇ ਕਰ ਲਏ ਉਹਨੂੰ ਹੁੰਦਾ ਕਰੋੜ ਇਕੱਠਾ ਹੋ ਜਾਵੇ, ਕਰੋੜ ਆ ਗਿਆ ਉਹਨੂੰ ਹੁੰਦਾ ਜੀ 100 ਕਰੋੜ ਇਕੱਠਾ ਹੋ ਜਾਵੇ। ਅੱਗੇ ਵੀ ਅੱਗੇ ਮਾਰੇ ਕਹਿੰਦੇ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਬੁੱਝਦੀ ਨਹੀਂ।
ਪਾਵਕ ਈਂਧਨ ਨਹੀਂ ਪ੍ਰਾਪਤ,
ਮਹਾਰਾਜ ਉਦਾਹਰਣ ਦੇ ਕੇ ਸਮਝਾਉਂਦੇ ਆ। ਜਿਵੇਂ ਪਾਵਕ ਅਗਨੀ ਆ ਜਿਹੜੀ, ਉਹਦੇ ਵਿੱਚ ਜਿੰਨਾ ਮਰਜ਼ੀ ਈਂਧਨ ਪਾਈ ਚੱਲੋ, ਜਿੰਨੀਆਂ ਮਰਜ਼ੀ ਲੱਕੜਾਂ ਪਾ ਦਿਓ, ਜਿੰਨਾ ਮਰਜ਼ੀ ਕੋਲਾ ਪਾ ਦਿਓ, ਅੱਗ ਕਦੇ ਰੱਜਦੀ ਹੈ, ਕਦੇ ਅੱਗ ਪੈਂਦੀ ਹੈ, ਵੀ ਹੋਰ ਲੱਕੜ ਨਾ ਪਾਓ। ਮਹਾਰਾਜ ਸੱਚੇ ਪਾਤਸ਼ਾਹ ਨੇ ਸਹਿਜ ਸਕ੍ਰਿਤੀ ਚ ਬਚਨ ਕੀਤਾ ਹੈ, ਘੋਰ ਦੁਖਿਆ ਨਾਨਕ ਅਪਨ ਜਨਮ ਦਰਿਦਰੰ ਮਹਾਂ ਖਿਆ ਦਊ, ਮਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੂ ਕ੍ਰੋਧ। ਮਹਾਰਾਜ ਕਹਿੰਦੇ ਜਿਵੇਂ ਪਾਵਕ ਅੱਗ ਆ ਜਿਹੜੀ, ਉਹ ਕਾਸ਼ਟ ਲੱਕੜਾਂ ਦੇ ਜੰਗਲਾਂ ਦੇ ਜੰਗਲ ਸਾੜ ਕੇ ਸਵਾਹ ਕਰ ਦਿੰਦੀ ਆ। ਇੱਕ ਤੀਲੀ ਅੱਗ ਦੀ ਲਾ ਦਿਓ, ਸਾਰਾ ਜੰਗਲ ਸਾੜ ਕੇ ਸਵਾਹ ਕਰ ਦਿੰਦੀ, ਕਦੇ ਰੱਜਦੀ ਹੈ। ਇਵੇਂ ਮਾਇਆ ਦੀ ਜਿਹੜੀ ਭੁੱਖ ਹੈ, ਮਹਾਰਾਜ ਕਹਿੰਦੇ ਅੱਗ ਵਾਂਗੂ ਆ ਕ੍ਰਿਸ਼ਨਾ
ਮਹਾਰ ਕਹਾ ਅਗਾਈ।
ਜਿੰਨਾ ਚਿਰ ਨਾਮ ਨਹੀਂ ਜਪਦਾ ਉਹਨਾਂ ਚਿਰ ਕਿੱਥੇ ਰੱਜ ਆਉਂਦਾ, ਨਾਮ ਤੋਂ ਬਿਨਾਂ ਰੱਜ ਨਹੀਂ ਆਉਂਦਾ, ਨਾਮ ਨਾਲ ਤ੍ਰਿਪਤੀ ਆ। ਨਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਦਿਨ ਕਰਤ ਭੋਜਨ ਬਹੁ ਬਿੰਜਨ।
ਕਹਿੰਦੇ ਦਿਨ ਪ੍ਰਤੀ ਦਿਨ ਜਿਹੜਾ ਮਾਇਆ ਧਾਰੀ ਮਨੁੱਖ ਹੈ, ਰੋਜ਼ ਨਵੇਂ ਨਵੇਂ ਭੋਜਨ ਛਕਦਾ। ਉਹਦੇ ਮਨ ਵਿੱਚ ਹੁੰਦਾ ਵੀ ਕਦੇ ਚਾਈਨੀਜ਼ ਸਕਲਾਂ, ਕਦੇ ਇਟਾਲੀਅਨ ਸਕਲਾਂ, ਕਦੇ ਕਹਿੰਦਾ ਵੀ ਮਦਰਾਸੀ ਫੂਡ ਖਾ ਲਾਂ, ਕਦੇ ਕਹਿੰਦਾ ਆਹ ਫੂਡ ਖਾ ਲਾਂ, ਕਦੇ ਉਹ ਫੂਡ ਖਾ ਲਾਂ। ਉਹ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਾਰਾ ਕੁਝ ਖਾ ਕੇ ਵੀ ਤਾਂ ਕਿ ਮਿਟੇ ਨਾ ਭੁੱਖ, ਉਹਦੀ ਭੁੱਖ ਨਹੀਂ ਮਿਟਦੀ। ਉਹ ਫਿਰ ਦੇਸ਼ ਤੋਂ ਗਾਹਾਂ ਵਿਦੇਸ਼ ਜਾਂਦਾ। ਵਿਦੇਸ਼ ਚ ਕਿਹੜਾ ਭਜਨ ਕਰਨ ਜਾਂਦਾ, ਨਾ ਕਿਸੇ ਗੁਰੂ ਪਿਆਰੇ ਦੇ ਦਰਸ਼ਨਾਂ ਨੂੰ ਜਾਂਦਾ, ਨਹੀਂ, ਵਿਦੇਸ਼ ਚ ਵੀ ਪਦਾਰਥਾਂ ਦੀ ਪ੍ਰਾਪਤੀ ਲਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁੱਖ ਨਾ ਹੀ ਬਹੁ ਦੇਸ਼ ਕਮਾਏ। ਜਿੰਨੇ ਮਰਜ਼ੀ ਥਾਵਾਂ ਤੇ ਚਲਿਆ ਜਾਵੇ, ਜਿੰਨੇ ਮਰਜ਼ੀ ਪਦਾਰਥ ਛਕ ਲਵੇ, ਭੁੱਖ ਨਹੀਂ ਮਿਟਦੀ। ਮਹਾਰਾਜ ਕਹਿੰਦੇ ਤਾਂ ਕਿ ਮਿਟਾ ਨਾ ਭੁੱਖਾ, ਭੁੱਖ ਨਹੀਂ ਉਸਦੀ ਮਿਟਦੀ।
ਮਕਰ ਸਵਾਮ ਕੀ ਲਿਆਏ ਚਾਰੇ ਕੁੰਟਾ ਭੁੱਖਾ।
ਮਹਾਰਾਜ ਕਹਿੰਦੇ ਮਨੁੱਖ ਦੀ ਤ੍ਰਿਸ਼ਨਾਲੂ ਦੀ ਜਿਹੜਾ ਮਾਇਆ ਧਾਰੀ ਹੈ, ਉਹਦੀ ਦਸ਼ਾ ਕੁੱਤੇ ਵਰਗੀ ਹੋ ਜਾਂਦੀ ਹੈ। ਜਿਵੇਂ ਕੁੱਤਾ ਖਾਤਰ ਕਦੇ ਕਿਸੇ ਪਾਸੇ ਮੂੰਹ ਮਾਰਦਾ, ਕਦੇ ਕਿਤੇ ਮੂੰਹ ਮਾਰਦਾ, ਕਦੇ ਕਿਸੇ ਤੇ ਆਸ ਰੱਖਦਾ, ਕਦੇ ਕਿਸੇ ਪਾਸੇ ਆਸ ਰੱਖਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਉੱਦਮ ਕਰਾ ਸਵਾਨ ਕੀ ਨਿਆਣੀ, ਕੁੱਤੇ ਵਾਂਗ ਉੱਦਮ ਕਰਦਾ ਵੀ ਇੱਥੋਂ ਵੀ ਧਨ ਮਿਲ ਜੇ, ਇੱਥੋਂ ਵੀ ਪਦਾਰਥ ਮਿਲ ਜਾਣ, ਆਹ ਵੀ ਮੈਨੂੰ ਮਾਇਆ ਵੀ ਦੇ ਦੇਵੇ, ਆਹ ਵੀ ਦੇ ਦੇਵੇ। ਚਾਰੇ ਕੁੰਟਾਂ ਭੁੱਖਾ, ਚਾਰੇ ਕੁੰਟਾਂ ਉੱਤਰ ਦੱਖਣ ਪੂਰੇ ਪੱਛਮ ਚਾਰੇ ਪਾਸੇ ਨੂੰ ਮਨ ਦੀਆਂ ਦੌੜਾਂ ਦਿਲਾਉਂਦਾ।
ਮਵੰਤ ਕਾਮੀ ਬਹੁ ਲਾਰੀ ਪਰ ਗ੍ਰਹਿ ਜੋ ਨਾ ਚੁੱਕਾ।
ਮਹਾਰਾਜ ਮਾਇਆਧਾਰੀ ਦੀ ਦਸ਼ਾ ਦੱਸਦੇ ਵੀ ਪਹਿਲਾਂ ਤਾਂ ਉਹਨੂੰ ਭੋਜਨ ਖਾਣ ਦਾ ਸ਼ੌਂਕ ਜਾਗਦਾ, ਮੈਂ ਤਰ੍ਹਾਂ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਭੋਜਨ ਖਾ ਕੇ ਦੇਖਦਾ। ਫਿਰ ਉਹਨੂੰ ਪਹਿਨਾਂ ਦਾ ਸ਼ੌਂਕ ਹੁੰਦਾ ਵੀ ਮੈਂ ਤਰ੍ਹਾਂ ਤਰ੍ਹਾਂ ਦੇ ਕੀਮਤੀ ਵਸਤਰ ਪਹਿਨ ਲਵਾਂ, ਕਦੇ ਕਿਹੋ ਜਿਹੇ ਵਸਤਰ ਪਹਿਨਦਾ, ਕਦੇ ਕਿਹੋ ਜਿਹੇ ਕੀਮਤੀ ਵਸਤਰ ਪਹਿਨਦਾ, ਉਹ ਵੀ ਰੱਜ ਨਹੀਂ ਆਉਂਦਾ। ਫਿਰ ਤੀਜਾ ਨੂੰ ਭੋਗ ਭੋਗਣ ਦਾ ਵਿਕਾਰ ਲੱਗ ਜਾਂਦਾ। ਕਾਮ ਵੰਤ ਕਾਮੀ ਬਹੁ ਨਾਰੀ, ਜਿਹੜਾ ਕਾਮੀ ਪੁਰਸ਼ ਹੈ, ਕਰੈਕਟਰਲੈਸ ਹੈ, ਉਹ ਬਹੁ ਨਾਰੀ ਬਹੁਤੀਆਂ ਇਸਤਰੀਆਂ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਰਗ੍ਰਹਿ ਜੋ ਨਾ ਚੁੱਕੇ, ਬਹੁਤੀਆਂ ਇਸਤਰੀਆਂ ਨਾਲ ਫਿਰ ਵਿਚਾਰ ਕਰਦਾ ਆਪਣੇ ਘਰ ਦੇ ਵਿੱਚ, ਭਾਵੇਂ ਕੈਸਾ ਹੀ ਉਹਦੇ ਜੀਵਨ ਸਾਥੀ ਹੋਵੇ, ਪਰਾਇਆ ਘਰ ਤੱਕ ਨੂੰ ਫਿਰ ਵੀ ਨਹੀਂ ਰੁਕਦਾ। ਦੇਖੋ ਮਾਇਥੋਲੋਜੀ ਦੇ ਵਿੱਚ, ਮਿਥਿਹਾਸ ਵਿੱਚ ਜ਼ਿਕਰ ਹੈ ਵੀ ਇੰਦਰ ਦੇ ਸਵਰਗ ਵਿੱਚ ਉਹਦੀਆਂ ਆਪਣੀਆਂ ਸੱਠ ਅਪੱਛਰਾਵਾਂ ਨੇ, ਰੰਭਾ ਜੈਸੀਆਂ, ਹੋਰ ਕਈ ਨਾਮ ਮਿਲਦੇ ਆ, ਸੁੰਦਰ ਤੋਂ ਸੁੰਦਰ ਅਪੱਛਰਾਵਾਂ ਨੇ। ਹੁੰਦਿਆਂ ਹੋਇਆਂ ਵੀ ਇੱਕ ਰਿਖੀ ਮਨਵਾਸੀ ਜੰਗਲ ਵਿੱਚ ਰਹਿਣ ਵਾਲੇ ਤਪੱਸਿਆ ਕਰਨ ਵਾਲੇ ਗੌਤਮ ਰਿਸ਼ੀ ਦੀ ਘਰਵਾਲੀ ਦੇ ਪਿੱਛੇ ਆਪਣਾ ਮੂੰਹ ਕਾਲਾ ਕਰਵਾਇਆ ਇੰਦਰ ਨੇ। ਸਰੀਰ ਦੇ ਉੱਪਰ ਬਾਣੀ ਕਹਿੰਦੀ ਆ, ਭਾਈ ਗੁਰਦਾਸ ਜੀ ਨੇ ਗਵਾਹੀ ਦਿੱਤੀ ਹੈ, ਗੌਤਮ ਨਾਰ ਅਹਿਲਿਆ ਇਸਤਰੀ ਇਸ ਦੇਹ ਅੰਦਰ ਲਗਾਇਆ। ਫਿਰ ਉਹਦੇ ਸਜ਼ਾ ਕੀ ਹੋਈ, ਸਾਰੇ ਸਰੀਰ ਤੇ ਹਜ਼ਾਰਾਂ ਹੀ ਭਗਾਂ ਹੋ ਗਈਆਂ, ਕੋਹੜ ਚੱਲਿਆ। ਇਹਦੇ ਜ਼ਿਕਰ ਆਉਂਦਾ ਵੀ ਫਿਰ ਲੁਕ ਕੇ ਸ਼ਰਮਿੰਦਾ ਹੁੰਦਾ ਹੋਇਆ ਕਮਲਾਂ ਦੀ ਬਗੀਚੀ ਚ ਲੁਕਿਆ। ਬੜਾ ਵਿਸਤਾਰ ਦਾ ਪ੍ਰਸੰਗ ਦਾ ਰੋਹ ਵਿਚਾਰ ਮਹਾਰਾਜ ਕਹਿੰਦੇ ਫਿਰ ਦਿਨ ਦਿਨ ਪਛਤਾਉਂਦਾ ਹੈਗਾ, ਵਿਕਾਰ ਭੋਗਦਾ ਭੋਗਦਾ ਭੋਗਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਉਹਦੇ ਅੰਦਰ ਤ੍ਰਿਸ਼ਨਾ ਮਿਟਦੀ ਨੀ, ਜਿੰਨਾ ਮਰਜ਼ੀ ਪਛਤਾਉਂਦਾ ਪਰ ਫੇਰ ਪਰਾਇਆ ਘਰ ਤੱਕਦਾ।
ਪ੍ਰਤ ਕਰੇ ਕਰੇ ਕੁਛ ਪਾਪਾ ਸੂਗ ਲੂਗ ਮੈਂ ਸੂਕਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨ ਪ੍ਰਤੀ ਦਿਨ ਇਹ ਵਿਕਾਰ ਭੋਗਦਾ, ਵਾਰ ਵਾਰ ਭੋਗਦਾ, ਜਦ ਵਿਚਾਰ ਕਰਦਾ ਤੇ ਫਿਰ ਪਛਤਾਉਂਦਾ ਵੀ ਹੈ। ਜਦੋਂ ਘਰ ਆਉਂਦਾ ਘਰ ਦੇ ਵਿੱਚ ਝਿੜਕਾਂ ਮਿਲਦੀਆਂ, ਰਿਸ਼ਤੇਦਾਰ ਦੋਸਤ ਮਿੱਤਰ ਸਮਾਜ ਦੇ ਵਿੱਚ ਸ਼ਰਮਿੰਦਗੀ ਮਿਲਦੀ ਹੈ, ਉਸ ਵੇਲੇ ਪਛਤਾਉਂਦਾ ਵੀ ਹੈ। ਇੱਕ ਤਾਂ ਅੰਦਰ ਲੋਭ ਤੰਗ ਕਰ ਰਿਹਾ, ਵਿਕਾਰ ਤੰਗ ਕਰ ਰਿਹਾ, ਫਿਰ ਪਛਤਾਵਾ ਦਾ ਸੋਗ ਹੈ, ਇਉਂ ਚਿੰਤਾ ਦਾ ਰੋਗ ਲੱਗ ਜਾਂਦਾ, ਸੁੱਕਣ ਲੱਗ ਜਾਂਦਾ। ਇਉਂ ਉਹਦਾ ਜਿਹੜਾ ਅੰਦਰਲਾ ਮਨ ਹੈ ਉਹ ਵੀ ਪ੍ਰੇਮ ਪ੍ਰਭੂ ਦੇ ਬਿਨਾਂ ਸੁੱਕ ਜਾਂਦਾ।
ਨਾਮ ਅਪਾਰ ਅਮੋਲਾ।
ਪਾਤਸ਼ਾਹ ਜੀ ਕਹਿੰਦੇ ਤਾਂ ਭਾਈ ਜਿਹੜਾ ਤ੍ਰਿਸ਼ਨਾਲੂ ਮਨੁੱਖ ਹੈ ਉਹਦਾ ਜੀਵਨ ਹੈ, ਇਹ ਬੋਲਟ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹਨਾਂ ਨੂੰ ਵਾਹਿਗੁਰੂ ਦਾ ਜਿਹੜਾ ਨਾਮ ਹੈ ਪਾਰਾ ਵਾਰ ਤੇ ਰਹਿਤ ਜੋ ਮੁੱਲ ਤੇ ਰਹਿਤ ਹੈ
ਅੰਮ੍ਰਿਤ ਏਕ ਨਿਧਾਨਾ।
ਉਹਨਾਂ ਲਈ ਤਾਂ ਨਾਮ ਹੀ ਖਜ਼ਾਨਾ ਹੈ, ਨਾਮ ਅੰਮ੍ਰਿਤ ਹੀ ਉਹਨਾਂ ਲਈ ਸਾਰੇ ਖਜ਼ਾਨਿਆਂ ਦਾ ਮਾਲਕ ਹੈ।
ਸਹਿਜ ਆਲਾਲੇ ਸੰਤਨ ਕੈ।
ਪ੍ਰਭੂ ਦੇ ਨਾਮੀ ਜਿਹੜੇ ਸਵਾਸ ਸਵਾਸ ਨਾਮ ਜਪਣ ਵਾਲੇ ਸੰਤ ਜਨ ਹਨ, ਉਹ ਨਾਮ ਜਪ ਕੇ ਹਿਰਦੇ ਕਰਕੇ ਸਰੀਰ ਕਰਕੇ ਸੁਖੀ ਹੋ ਜਾਂਦੇ ਆ, ਸਹਿਜ ਵਿੱਚ ਆ ਜਾਂਦੇ ਆ, ਆਨੰਦ ਵਿੱਚ ਰਹਿੰਦੇ ਹਨ।
ਨਾਨਕ ਗੁਰ ਤੇ ਜਾਨਾ।
ਇਹ ਸਾਰੀਆਂ ਦਾਤਾਂ ਮਹਾਰਾਜ ਕਹਿੰਦੇ ਭਾਈ ਗੁਰੂ ਤੇ ਮਿਲਦੀਆਂ ਨੇ। ਜਿੰਨਾ ਚਿਰ ਮਨੁੱਖ ਗੁਰੂ ਨੂੰ ਧਾਰਦਾ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧੇ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੌ ਚੰਦਾ ਉਗਦਾ ਹੈ ਸੂਰਜ ਚੜਿਆ ਬਾਜ਼ਾਰ, ਏਤੇ ਚਾਨਣ ਮੁੰਡੇ ਹਾਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਜੀਵਨ, ਗੁਰੂ ਤੋਂ ਬਿਨਾਂ ਜੀਵਨ ਦੇ ਵਿੱਚ ਅੰਧਕਾਰ ਹੈ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਪਰਮਹੰਤ, ਅਨਰਥ ਕਹੀ ਅਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਰਮੇਸ਼ਵਰ ਦੇ ਨਾਲ ਪ੍ਰੀਤੀ ਤੋਂ ਬਿਨਾਂ ਮਹਾਰਾਜ ਕਹਿੰਦੇ ਭਾਈ ਉਹ ਤਾਂ ਨਿਰਪਤ ਹੈ, ਮੁਰਦੇ ਤੁਲ ਹੈ। ਇਹ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਹੋਈ ਹੈ। ਸਤਿਗੁਰੂ ਮਹਾਰਾਜ ਨੇ ਅੱਜ ਦੇ ਆਸਾੜ ਦੇ ਮਹੀਨੇ ਰਾਹੀਂ ਸਾਨੂੰ ਜਗਤ ਦੀਆਂ ਨੂੰ ਤਪਦੇ ਹਿਰਦਿਆਂ ਨੂੰ ਠਾਲਣ ਵਾਸਤੇ ਜੋ ਉਪਦੇਸ਼ ਬਖਸ਼ਿਆ ਹੈ, ਆਓ ਸਰਵਣ ਕਰੀਏ।
ਆਸਾੜ ਤਪੰਦਾ ਤਿਸ ਲੱਗਾ ਹਰ ਨਾ ਹੋ ਨਾ ਜਿੰਨਾ ਪਾਸ।
ਇਹ ਆਸਾੜ ਦਾ ਮਹੀਨਾ ਜਿਹਨੂੰ ਅਸੀਂ ਹਾੜ ਦਾ ਮਹੀਨਾ ਕਹਿੰਦੇ ਹਾਂ, ਖਾਲਸਾ ਜੀ ਗਰੀਖਣ ਰੁੱਤ ਗਰਮੀ ਦੀ ਰੁੱਤ ਦਾ ਦੂਸਰਾ ਮਹੀਨਾ ਹੈ। ਗਰਮੀ ਦੀ ਰੁੱਤ ਦੇ ਦੋ ਮਹੀਨੇ ਜੇਠ ਤੇ ਹਾੜ। ਇਹ ਦੇਸੀ ਮਹੀਨਿਆਂ ਦੇ ਸਾਲ ਦਾ ਜਿਹੜਾ ਹੈ ਤੀਸਰਾ ਮਹੀਨਾ ਹੈਗਾ। ਸਤਿਗੁਰੂ ਮਹਾਰਾਜ ਵਾਹਿਗੁਰੂ ਚੌਥਾ ਮਹੀਨਾ ਹੈਗਾ। ਸਤਿਗੁਰੂ ਮਹਾਰਾਜ ਨੇ ਇਸ ਮਹੀਨੇ ਰਾਹੀਂ ਸਾਨੂੰ ਉਪਦੇਸ਼ ਦਿੱਤਾ, ਆਸਾੜ ਤਪੰਦਾ ਤਿਸ ਲੱਗਾ। ਹਾੜ ਦਾ ਮਹੀਨਾ ਮਹਾਰਾਜ ਕਹਿੰਦੇ ਤਪਦਾ ਉਹਨਾਂ ਨੂੰ ਲੱਗਦਾ ਹੈ, ਹਰ ਨਾ ਹੋਣਾ ਜਿੰਨਾ ਪਾਸ, ਜਿਨ੍ਹਾਂ ਕੋਲ ਨਾ ਹੋ ਪਤੀ ਪਰਮੇਸ਼ਵਰ ਵਾਹਿਗੁਰੂ ਨਹੀਂ ਹੈ, ਉਹਨਾਂ ਦਾ ਹਿਰਦਾ ਤਪਦਾ। ਉਹ ਭਾਵੇਂ ਏਸੀ ਚ ਕਿਉਂ ਨਾ ਬੈਠੇ ਹੋਣ, ਉਹ ਕਾਮ ਦੀ ਅੱਗ ਵਿਚ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਬੱਜਾ ਨਾਨਕਾ ਤਰੀਆ ਚਰਨੀ ਲੱਗ। ਇਹ ਚਾਰ ਅੱਗ ਦੀਆਂ ਨਦੀਆਂ ਮਨੁੱਖ ਦੇ ਅੰਦਰ ਵਗ ਰਹੀਆਂ ਨੇ, ਹੰਸ ਹੇਤ ਲੋਭ ਕੋਪ। ਕਾਮ ਦੀ ਨਦੀ, ਕ੍ਰੋਧ ਦੀ ਨਦੀ, ਲੋਭ ਦੀ ਨਦੀ ਤੇ ਮੋਹ ਦੀ, ਇਹ ਚਾਰ ਨਦੀਆਂ ਅੱਗ ਦੀਆਂ। ਇਹ ਚਾਰਾਂ ਦੇ ਵਿਚ ਪੈ ਕਰਕੇ ਜਿਹੜਾ ਮਨੁੱਖ ਹੈ ਮਹਾਰਾਜ ਕਹਿੰਦੇ ਸੜ ਰਿਹਾ। ਜਿਨ੍ਹਾਂ ਕੋਲ ਨਾ ਉਹ ਪਤੀ ਪਰਮੇਸ਼ਵਰ ਨਹੀਂ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਤਿਗੁਰੂ ਦੀ ਜਿਨ੍ਹਾਂ ਨੂੰ ਪ੍ਰਾਪਤੀ ਦੀ, ਉਹਨਾਂ ਨੂੰ ਇਹ ਹਾੜ ਦਾ ਮਹੀਨਾ ਤਪਦਾ ਲੱਗਦਾ।
ਜੀਵਨ ਪੁਰਖ ਤਿਆਗ,
ਜਿਨ੍ਹਾਂ ਨੇ ਜਗਤ ਦਾ ਜੀਵਨ ਸਰੂਪ ਪਰਮੇਸ਼ਵਰ ਵਾਹਿਗੁਰੂ ਤਿਆਗਿਆ ਗਾ, ਗੁਰੂ ਨੇ ਧਾਰਨ ਕੀਤਾ, ਗੁਰੂ ਨੇ ਵਾਹਿਗੁਰੂ ਤੋਂ ਮੁਨਕਰ ਹਨ,
ਸੰਧੀ ਆਸ
ਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਕਿਸੇ ਬੰਦੇ ਦੀ ਆਸ ਰੱਖਦੇ ਹੋ ਜਿਹੜੇ। ਮਾਨੁਕ ਕੀ ਟੇਕ ਬੈਠੀ ਸਭ ਜਾਨ, ਦੇਵਨ ਕਉ ਇਕ ਹੈ ਭਗਵਾਨ। ਜਪਜੀ ਸਾਹਿਬ ਦੇ ਬਾਣੀ ਦੇ ਆਰੰਭ ਚ ਸਿੱਖਿਆ ਦੇ ਵਿੱਚ ਇਹ ਵਾਹਿਗੁਰੂ ਕਿਰਪਾ ਕਰ, ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਮਿਸਰ ਨਾ ਜਾਈ। ਮਹਾਰਾਜ ਕਹਿੰਦੇ ਜਗਤ ਦਾ ਜੀਵਨ, ਜਗਤ ਨੂੰ ਜੋ ਜੀਵਨ ਦੇਣ ਵਾਲਾ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਸੰਸਾਰੀ ਮਨੁੱਖ ਦੀ ਆਸ ਜਿਹੜਾ ਰੱਖਦਾ।
ਭਾਈ ਦਿੱਤੀ ਗੱਲ ਪਈ ਸੋ ਜਨ ਕੀ ਪਾਸ।
ਸੁਰਗਾ ਦੇ ਵਿੱਚ ਪਏ ਹੋਏ ਜਿਹੜੇ ਜੀਵ ਨੇ ਮਹਾਰਾਜ ਕਹਿੰਦੇ ਬਗੁੱਚੀ ਆ, ਉਹ ਖੁਆਰ ਹੁੰਦੇ ਆ। ਇਹ ਲੋਕ ਚ ਵੀ ਖੁਆਰ ਹੁੰਦੇ ਆ, ਜਿਹਤੇ ਆਸ ਰੱਖੀ ਹੈ। ਜਦੋਂ ਆਸ ਪੂਰੀ ਨਾ ਹੋਵੇ ਫਿਰ ਮਨ ਉਦਾਸ ਹੁੰਦਾ, ਨਿਰਾਸ਼ ਹੁੰਦਾ। ਨਿਰਾਸ਼ ਹੋ ਕੇ ਕਈ ਵਾਰੀ ਐਸੇ ਕਦਮ ਚੁੱਕ ਲੈਂਦਾ, ਆਤਮ ਘਾਤ ਤੱਕ ਕਰ ਲੈਂਦਾ। ਮਹਾਰਾਜ ਕਹਿੰਦੇ ਗੱਲ ਪਈ ਸੋ ਦਮ ਕੀ ਫਾਸ। ਜਿੱਥੇ ਲੋਕ ਵਿੱਚ ਨਿਰਾਸ਼ਾ ਹੱਥ ਲੱਗਦੀ ਹੈ, ਉੱਥੇ ਪਰਲੋਕ ਵਿੱਚ ਵੀ ਜਮਾਂ ਦੀ ਫਾਹੀ ਗੱਲ ਪੈਂਦੀ ਹੈ।
ਦੂਜਾ ਸੋਲਣਾ ਮੱਥਾ ਗੋਲ ਖਿਆਸ,
ਸੰਸਾਰ ਹੈ, ਕਰਮਾਂ ਸੰਗਲਾ ਖੇਤ ਹੈ। ਇੱਥੇ ਜਿਹਾ ਬੀਜਾ, ਜਿਹੋ ਜਿਹਾ ਕੋਈ ਬੀਜ ਬੀਜਦਾ ਨਾ, ਸੋ ਲਾਉਣਾ ਉਹਦੇ ਹੀ ਵੱਢਣਾ ਪੈਂਦਾ, ਉਹਦੇ ਹੀ ਫਲ ਮਿਲਦਾ। ਇਹ ਨਹੀਂ ਹੈ ਕਿ ਤੁਸੀਂ ਬਗੌਰ ਦੇਸ਼ ਦੀਆਂ ਦਾਖਾਂ ਭਾਲੋ ਤੇ ਬੀਜੋ ਕਿੱਕਰ ਦੇ ਬੀਜ। ਭਗਤ ਫਰੀਦ ਜੀ ਨੇ ਸਿੱਖਿਆ ਦਿੱਤੀ ਹੈ, ਫਰੀਦਾ ਲੋੜਾ ਡਾਖ ਬਜੌਰੀਆਂ, ਕਿੱਕਰ ਬੀਜਿਆ ਜੱਟ, ਹੰਡਾ ਅੰਨ ਕਟਾਇੰਦਾ ਪਹਿੰਦਾ ਲੋੜਾ ਪੱਟ। ਕਹਿੰਦੇ ਚੌਣਾ ਦਾ ਪਹਿਨਣਾ ਤੇ ਪੱਟ ਰੇਸ਼ਮ ਦੇ ਵਸਤਰ ਹੈ, ਪਰ ਬੀਜ ਬੀਜਦਾ ਤੇ ਕਪਾਹ ਦੇ ਨਰਮੇ ਦੇ। ਜੇ ਨਰਮਾ ਬੀਜੇਗਾ, ਨਰਮਾ ਹੀ ਹੋਊਗਾ, ਉੱਥੇ ਤਾਂ ਕੋਟਨ ਦੇ ਕੱਪੜੇ ਬਣਨਗੇ, ਖੱਦਰ ਦੇ ਕੱਪੜੇ ਬਣਨਗੇ। ਰੇਸ਼ਮ ਦੇ ਕੱਪੜੇ ਭਾਲਦਾ ਤੇ ਬੀਜਦਾ ਤੇ ਬੀਜਦਾ ਕਪਾਹ ਦੇ। ਮਹਾਰਾਜ ਕਹਿੰਦੇ ਭਾਈ ਬਗੌਰ ਦੇਸ਼ ਦੀਆਂ ਦਾਖਾਂ ਭਾਲਦਾ, ਬੀਜ ਬੀਜਦਾ ਤੇ ਸ਼ੋਰਾਂ ਵਾਲੇ ਕਿੱਕਰਾਂ ਦੇ। ਸਾਨੂੰ ਸਿੱਖਿਆ ਦਿੱਤੀ ਆ ਲੋੜਦਾ ਕੋਈ ਸੌਖਾ ਹੈ ਵੀ ਮੇਰੀ ਜ਼ਿੰਦਗੀ ਵਿੱਚ ਸੁੱਖ ਹੋਵੇ, ਆਰਾਮ ਹੋਵੇ, ਆਨੰਦ ਹੋਵੇ, ਮੇਰਾ ਪਰਿਵਾਰ ਸੁਖੀ ਵਸੇ। ਪਰ ਦੂਜੇ ਦੇ ਪਰਿਵਾਰ ਨੂੰ ਦੇਖ ਕੇ ਈਰਖਾ ਕਰਦਾ, ਜੇ ਦੂਜੇ ਲਈ ਟੋਆ ਪੁੱਟਦਾ ਉਹ ਤੋਂ ਵੱਡਾ ਟੋਆ ਤੇਰੇ ਮੂਹਰੇ ਪੱਟਿਆ ਜਾਣਾ, ਜੇ ਦੂਜੇ ਨਾਲ ਈਰਖਾ ਕਰਦਾ ਉਹਦੀ ਸਦਾਨ ਤੈਨੂੰ ਸਾੜੇਗੀ। ਪਰ ਕਾ ਬੁਰਾ ਨਾ ਰੱਖੋ ਚੇਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਹ ਕੀਤੇ ਹੋਏ ਕਰਮਾਂ ਕਰਕੇ ਅਸੀਂ ਮਹਾਰਾਜ ਕਹਿੰਦੇ ਕਰਮੇ ਆਪੋ ਆਪਣੀ ਕੇ ਮਿਲਦਾ ਕੇ ਦੂਰ, ਕਿਰਤ ਕਰਮ ਕੇ ਵੀ ਛੋੜੇ ਕਰ ਕਿਰਪਾ ਮਿਲੋ ਰਾਮ। ਮਹਾਰਾਜ ਕਹਿੰਦੇ ਜਿਹਾ ਬੀਜਾ ਸੋ ਲੈਣਾ, ਜਿਵੇਂ ਦਾ ਭਾਈ ਕੋਈ ਜੀਵਨ ਦੇ ਵਿੱਚ ਬੀਜ ਬੀਜਦਾ ਉਹਦੇ ਵੱਢਦਾ, ਜੋ ਮੱਠੀ ਦੇ ਫਿਰ ਪ੍ਰਾਪਤ ਅਨੁਸਾਰ ਕਰਮ ਲਿਖੇ ਹੁੰਦੇ
ਆ। ਵਿਹਾਲ ਪੁੱਛ ਪਾਲ
ਜ਼ਿੰਦਗੀ ਰੂਪੀ ਜੀਵਨ ਰੂਪੀ ਜਦੋਂ ਰਾਤ ਬਤੀਤ ਹੋ ਜਾਂਦੀ ਹੈ ਫਿਰ ਪਛਤਾਉਂਦਾ ਖਾਲੀ ਹੱਥ। ਜਦੋਂ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਕਿਸੇ ਦੇ 10 ਸਾਲ ਬੀਤ ਗਏ, ਕਿਸੇ ਦੇ 20, ਕਿਸੇ ਦੇ 30, ਕਿਸੇ ਦੇ 50 ਬੀਤ ਗਏ, ਜਦੋਂ ਝਾਤ ਮਾਰਦਾ ਸੋਚਦਾ ਬਹਿ ਕੇ ਵੀ ਮੈਂ ਤਾਂ ਕੋਈ ਨਾਮ ਦੀ ਖੱਟੀ ਖੱਟੀ ਨਹੀਂ, ਕੋਈ ਮੇਰੀ ਸੁਰਤ ਨਹੀਂ ਜੁੜੀ, ਕੋਈ ਨਾਮ ਚੱਲਿਆ ਨਹੀਂ ਹਜੇ, ਅੰਦਰ ਸਿਮਰਨ ਨਹੀਂ ਚੱਲਿਆ ਹਜੇ, ਮੈਨੂੰ ਕਿਤੇ ਨਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਆ, ਵੈਸੇ ਪਾਤਸ਼ਾਹੀਆਂ ਨੇ ਕਿਤੇ ਦਰਸ਼ਨ ਨਹੀਂ ਹੋਏ, ਹਜੇ ਮੇਰੇ ਅੰਦਰ ਕੋਈ ਆਨੰਦ ਨਹੀਂ ਆਇਆ, ਕੋਈ ਰਸ ਨਹੀਂ ਪ੍ਰਾਪਤ ਹੋਇਆ, ਮੇਰਾ ਜੀਵਨ ਖਾਲੀ ਹੈ। ਜਦੋਂ ਇਉਂ ਖਾਲੀ ਰਹਿ ਕੇ ਪਛਤਾਉਂਦਾ ਹੈ, ਜ਼ਿੰਦਗੀ ਬਤੀਤ ਹੋ ਜਾਂਦੀ ਹੈ,
ਚੱਲੀ ਗਈ ਨਿਰਾਸ,
ਨਿਰਾਸ ਹੋ ਕੇ ਉਹ ਜਿਹੜੀ ਧਨ ਜੀਵ ਰੂਪੀ ਇਸਤਰੀ ਹੈ ਉੱਥੇ ਸੰਸਾਰ ਤੋਂ ਚਲੀ ਜਾਂਦੀ ਹੈ। ਸਕਤ ਘਾਲ ਨਾਨਕ ਤੇ ਮੁਖੁਜਲੇ, ਕੇਤੀ ਛੁੱਟੀ ਨਾਲ ਨਾਲ ਦਿਆਂ ਦੀ ਵੀ ਛੁੱਟੀ ਹੋ ਜਾਂਦੀ ਹੈ। ਪ੍ਰਹਲਾਦ ਜਾਣ ਕੇ 21 ਕੁਲ ਉਧਾਰੇ, 21 ਕੁਲਾਂ ਮੁਕਤ ਹੋਣ ਦਾ ਜ਼ਿਕਰ ਆਉਂਦਾ ਗ੍ਰੰਥਾਂ। ਜਿਹੜਾ ਕੋਈ ਨਾਮ ਜਪਦਾ ਅਸੀਂ ਜ਼ੋਰ ਲਾਉਂਦੇ ਹਾਂ ਵੀ ਸਾਡੇ ਬੱਚੇ ਇੰਜੀਨੀਅਰ ਬਣ ਜਾਣ, ਡਾਕਟਰ ਬਣ ਜਾਣ, ਕੋਈ ਕਹਿੰਦਾ IPS ਕਰ ਲੇ, ਕੋਈ ਕਹਿੰਦਾ PCS ਕਰ ਲੇ, ਅੱਜ ਸਾਰਾ ਜ਼ੋਰ ਲੱਗਿਆ ਵੀ IELTS ਕਰ ਲੇ, ਬੈਂਡ ਲੈ ਲੇ, ਅਰਦਾਸਾਂ ਕਰਾਉਂਦੇ ਵੀ ਬੈਂਡ ਆ ਜਾਣ। ਪਰ ਕੋਈ ਕਹਿੰਦਾ ਵੀ ਮੇਰਾ ਬੱਚਾ ਗੁਰਮੁਖ ਬਣ ਜਾਵੇ, ਨਾਲੇ ਪਤਾ ਵੀ ਗੁਰਬਾਣੀ ਦੇ ਵਿੱਚ ਲਿਖਿਆ ਜਿਹੜਾ ਗੁਰਮੁਖ ਅਵਸਥਾ ਤੇ ਪਹੁੰਚ ਗਿਆ ਉਹਦੀਆਂ 21 ਕੁਲਾਂ ਮੁਕਤ ਨੇ, 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ ਤੇ 7 ਸਹੁਰਿਆਂ ਦੀਆਂ, 21 ਕੁਲਾਂ ਮੁਕਤ ਜਿਹੜਾ ਗੁਰਮੁਖ ਬਣਦਾ। ਯਤਨ ਕਰੀਏ ਆਪਣੇ ਔਲਾਦ ਨੂੰ ਗੁਰਮੁਖ ਬਣਾਈਏ, ਸੰਸਾਰੀ ਵਿਦਿਆ ਵੀ ਦਿਓ, ਸੰਸਾਰ ਦੇ ਸਮਾਜ ਦੇ ਹਾਣੀ ਵੀ ਬਣਾਓ, ਪਰ ਉਹਨਾਂ ਨੂੰ ਨਾਲ ਬ੍ਰਹਮ ਵਿਦਿਆ ਵੀ ਦਿਓ, ਗੁਰਮਤ ਦੀ ਵਿਦਿਆ ਵੀ ਦਿਓ, ਗੁਰਬਾਣੀ ਦੀ ਸੰਥਿਆ ਕਰਾਓ ਬੱਚਿਆਂ ਨੂੰ। ਜਿੱਥੇ ਗੁਰਬਾਣੀ ਦੀ ਸੰਥਿਆ ਕਰਾਉਣੀ ਹੈ ਉੱਥੇ ਜਿਸ ਸਤਿਗੁਰੂ ਦਾ ਅੱਜ ਅਸੀਂ ਅਵਤਾਰ ਪੁਰਬ ਮਨਾ ਰਹੇ ਹਾਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹਨਾਂ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਲਈ ਕਿਹਾ, ਹਰ ਸਿੱਖ ਨੂੰ ਗੱਤਕਾ ਸਿੱਖਣ ਦੇ ਉਪਦੇਸ਼ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਵੀ ਗੁਰਸਿੱਖ ਹੈ ਉਹ ਜਦੋਂ ਗੁਰੂ ਨੂੰ ਮਿਲਦਾ ਹੈ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਜੀਵਨ ਚ ਕਮਾਉਂਦਾ ਹੈ, ਨਾਮ ਜਪਦਾ ਹੈ, ਉਹਦੀ ਦਰਗਾਹ ਵਿੱਚ ਬੰਦ ਖਲਾਸੀ ਹੋ ਜਾਂਦੀ ਹੈ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝ ਗੁਰੂ ਜੀ ਅਰਦਾਸ ਦੀ ਜਾਂਚ ਸਿਖਾਉਂਦੇ ਹੋਏ ਵਾਹਿਗੁਰੂ ਆਪਣੀ ਕਿਰਪਾ ਕਰ, ਆਪਣੀ ਮਿਹਰ ਕਰ,
ਦਰਸ਼ਨ
ਵਾਹਿਗੁਰੂ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਵੇ। ਸਾਡੇ ਮਨ ਵਿੱਚ ਕਦੇ ਆਇਆ ਵੀ ਗੁਰੂ ਦੇ ਦਰਸ਼ਨ ਹੋਣ, ਗੁਰੂ ਦੇ ਦਰਸ਼ਨਾਂ ਦੀ ਪਿਆਸ ਜਾਗੀ ਹੈ, ਹੇ ਵਾਹਿਗੁਰੂ ਕਿਰਪਾ ਕਰ, ਕਾਗਾ ਤਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੇ ਨੈਣਾ ਮਤ ਸੋ ਤੇਰੇ ਦੇਖਣ ਕੀ ਆਸ,
ਵਾਹਿਗੁਰੂ
ਜੀ ਤੇਰੇ ਤੋਂ ਬਿਨਾਂ ਤੇਰੇ ਬਿਨ ਦੂਜਾ ਨਾ ਹੀ ਕੋਈ, ਕਰਤਾਰ ਕਰੇ ਸੇ ਹੋਏ, ਤੇਰਾ ਜੋਰ ਤੇਰੀ ਮਨ ਟੇਕ ਰੇ। ਵਾਹਿਗੁਰੂ ਤਿੱਥਾ ਤੂੰ ਸਮਰੱਥ, ਜਿੱਥਾ ਕੋਈ ਮਾਂਗੇ
ਤੂੰ ਅਰਦਾਸ।
ਵਾਹਿਗੁਰੂ ਮੇਰੀ ਅਰਦਾਸ ਹੈ, ਕਿਰਪਾ ਕਰ
ਸਾਰ ਸੁਹੰਦਾ ਕਿਸ ਲੱਗਾ।
ਦਾ ਤਪਦਾ ਮਹੀਨਾ ਉਹਨਾਂ ਨੂੰ ਸੋਭ ਨੀਕ ਹੈ, ਉਹਨਾਂ ਨੂੰ ਚੰਗਾ ਭਲਾ ਲੱਗਦਾ।
ਮਨ ਹਰ ਚਰਨ ਨਿਵਾਸ,
ਮਨ ਵਿੱਚ ਹਰੀ ਵਾਹਿਗੁਰੂ ਦੇ ਚਿੱਤ ਚਰਨ ਨਾਮ ਨਾਮ ਰੂਪੀ ਚਰਨ ਹਿਰਦੇ ਵਿੱਚ ਵਸ ਜਾਂਦੇ ਆ। ਆਥਸ ਦੁਨੀਆ ਖੁਣਕ ਨਾਮ ਖੁਦਾਏ, ਇਹ ਤਪਦੀ ਸਰਦੀ ਹੋਈ ਦੁਨੀਆਂ ਦੇ ਵਿੱਚ ਇੱਕ ਨਾਮ ਹੀ ਸ਼ੀਤਲ ਹੈ, ਨਾਮ ਹੀ ਠੰਡਾ ਹੈ। ਮਹਾਰਾਜ ਕਹਿੰਦੇ ਭਾਈ ਇਹ ਤਪ ਤਕੜਾ ਵਾ ਡਿੱਗ ਗਿਆ, ਗੁਰ ਸ਼ੀਤਲ ਨਾਮ ਦੀਏ। ਇਹ ਤਪਦਾ ਹਿਰਦੇ ਰੂਪੀ ਕੜਾ ਵਾ, ਉਦੋਂ ਸ਼ਾਂਤ ਹੁੰਦਾ ਕ੍ਰਿਸ਼ਨਾ ਵੱਲੋਂ, ਅੱਗ ਵੱਲੋਂ ਵਿਸ਼ੇ ਵਿਕਾਰਾਂ ਦੀ ਅੱਗ ਵੱਲੋਂ ਤਪਸ ਵੱਲੋਂ, ਜਦੋਂ ਨਾਮ ਦੀ ਠੰਡ ਪੈਂਦੀ ਆ। ਨਾਮ ਤੋਂ ਬਿਨਾਂ ਜਿੰਨੀਆਂ ਵੀ ਠੰਡੀਆਂ ਵਸਤੂਆਂ ਮੰਨੀਆਂ, ਚੰਦਨ ਚੰਗ ਨਾ ਸਰਬ ਰੁੱਤ, ਮੂਲ ਨਾ ਮਿਟਈ ਘਾਨ, ਸੀਤਲ ਠੀਕ ਹੈ ਨਾਨਕ ਜਪੰਦਲੇ। ਹਰ ਨਾਮ ਅਰਦਾਸ ਕਰੀਏ, ਐਸੇ ਨਾਮ ਦੇ ਦਾਤ ਸਤਿਗੁਰੂ ਕਿਰਪਾ ਕਰਨ, ਸਾਹ ਮਤ ਦੇਵੇ ਦਿਆਲ ਪ੍ਰਭ। ਜਿਤ ਤੁਮਨ ਅਰਾਧਾ ਸਤਿਗੁਰੂ ਕਿਰਪਾ ਕਰਨ, ਪਿਛਲਾ ਮਹੀਨਾ ਭਾਣੇ ਵਿਚ ਬਤੀਤ ਹੋਇਆ, ਸਤਿਗੁਰੂ ਅੱਗੇ ਅਰਦਾਸ ਕਰੀਏ। ਮਹਾਰਾਜ ਚੜਿਆ ਹੋਇਆ ਮਹੀਨਾ, ਸਮੂਹ ਦਰਬਾਰ ਤੇ ਸਮੂਹ ਪੰਥ ਤੇ ਮਹਾਰਾਜ ਸਮੂਹ ਲੁਕਾਈ ਤੇ ਕਿਰਪਾ ਕਰਨੀ, ਆਪਣੇ ਭਾਣੇ ਵਿਚ ਸਾਰਿਆਂ ਨੂੰ ਸੁੱਖਾਂ ਨਾਲ ਆਪਣੀ ਸ਼ਰਨ ਵਿਚ ਇਹ ਮਹੀਨਾ ਬਤੀਤ ਕਰਾਉਣਾ, ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਣ ਦਾ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਲੱਗਾ ਜਿਸ ਮਨ ਹਰ ਚਰਨ ਨਿਵਾਸ,